விஷ்ணு குருர் தேவோ மகேஸ்வர குருரேவ சாக்ஷாத் பரப்ரஹ்ம தஸ்மை ஸ்ரீ குருவே நம. ஆதி குருவே நம. ஜுகாதி குருவே நம. சத்குருவே நம. ஸ்ரீ குருதேவே நம. தண்டோத்து பந்தன் அனிகுபார் சர்வகலா சம்ராத் டோலன் தேரா கஹோ பிரபு நானக் தேகர் ஹாத். ஒரு தாரஜோ அம்ருத் நாம் சர்வமேபேகே பகவான். நிமக் நிமக் சர்வ மே பேகே பகவான். நிமக் நிமக் ठाकुर நமஸ்கார நானக் ஓ அபர்ஸ் சகல நிஸ்தாரே. பரம் சத்காரியோ சத்குரு ஜி தி சாஜி நுவாஜி சாத் சங்கத். சானூ நஹீ பதா அசி கௌண் ஆ, ஜம்மே தே மாதா பிதா நே இக் நாம் தர் திதா, ஓ சம்போதன் வாச்சக் சீ. கர் தே விச்ச சார் பச்சே நே, சௌகா ஹோயேகா வக்கோ வக்க சம்போதன் கர்னா. ਇੱਕ ਨਾਂ ਜ਼ਰੂਰੀ ਸੀ, ਅਸੀਂ ਉਸ ਨਾਂ ਨੂੰ ਆਪਣੀ ਪਛਾਣ ਬਣਾ ਲਿਆ, ਅਸੀਂ ਇਸ ਦੇਹ ਨੂੰ ਮੈਂ ਸਮਝਿਆ, ਬਹੁਤ ਧਰਮ ਦਾ ਬਹੁਤ ਵੱਡਾ ਵਿਦਵਾਨ ਨਾਗਾਰਜੁਨ। ਇੱਕ ਵਾਰ ਰਾਜਾ ਮਲਿੰਦ ਉੜੀਸਾ ਦਾ ਰਾਜਾ ਉਹਦੇ ਕੋਲ ਆਇਆ ਅਤੇ ਆਂਹਦਾ ਮੈਨੂੰ ਦੇਖਿਆ ਦਿਓ। ਆਂਹਦਾ ਤੂੰ ਕੌਣ? ਮੈਂ ਰਾਜਾ ਮਲਿੰਦ। ਆਂਹਦਾ ਕਿੱਥੇ ਆ ਰਾਜਾ? ਆਂਹਦਾ ਇਹ ਮੈਂ। ਆਂਹਦਾ ਇਹ ਤੇ ਤੇਰੀ ਛਾਤੀ ਏ। ਉਹ ਸੋਚੀ ਪੈ ਗਿਆ। ਆਂਹਦਾ ਇਹ? ਆਂਹਦਾ ਇਹ ਤੇ ਤੇਰਾ ਸਿਰ ਏ। ਇਹ ਮੇਰੀ ਤੇਰੀ ਬਾਂਹ ਏ। ਆਂਹਦਾ ਰਾਜਾ ਤੂੰ ਵੱਖ ਵੱਖ ਪਾਰਟਸ ਦਾ ਇੱਕ ਸੰਗ੍ਰਹਿ ਹੈ, ਆਪਣੇ ਆਪ ਵਿੱਚ ਤੂੰ ਕੁਛ ਵੀ ਨਹੀਂ। ਇਹ ਤੇਰੇ ਅੰਗ ਨੇ ਵੱਖ ਵੱਖ, ਜਿਹਨੂੰ ਤੂੰ ਆਪਣਾ ਵਜੂਦ ਸਮਝਦਾ। ਤਾਂ ਨੌਵੇਂ ਪਾਤਸ਼ਾਹ ਕਹਿੰਦੇ ਹਨ, ਸਾਧੋ ਇਹ ਤਨ ਮਿਥਿਆ ਜਾਣੋ, ਯਾ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਂ ਹੀ ਪਛਾਣੋ। ਇਹ ਬਾਹਰ ਦਾ ਤੇਰਾ ਰੂਪ ਤੇ ਗੋਰਾ ਰੰਗ ਏ, ਤੇਰਾ ਕਾਲਾ ਰੰਗ ਏ, ਤੇਰਾ ਕੱਦ ਮਧਰਾ ਜਾਂ ਲੰਮਾ ਏ, ਇਹ ਮਿੱਟੀ ਦੀ ਵਿਵਿਧਤਾ ਏ। ਇਹ ਸਰੀਰ ਮਿੱਟੀ ਦਾ ਹੈ, ਏਕਲ ਮਾਟੀ ਕੁੰਚਰ ਚੀਟੀ ਭਾਜਨ ਹੈ ਬਹੁ ਨਾਨਾ ਰੇ। ਮਿੱਟੀ ਇੱਕੋ ਹੀ ਉਹ ਸਾਜਨ ਹਾਰੇ ਨੇ ਬਣਾ ਦਿੱਤਾ, ਔਰ ਤੂੰ ਉਸ ਨੂੰ ਆਪਣੀ ਪਛਾਣ ਸਮਝ ਲਿਆ, ਮੈਂ ਇਹ ਹਾਂ। ਪਰ ਇਹ ਨਹੀਂ, ਨੌਵੇਂ ਪਾਤਸ਼ਾਹ ਆਉਂਦੇ ਨੇ, ਇਹਦੇ ਅੰਦਰ एक सूखम जीवात्मा, एक सूखम परमात्मा, एक परमेश्वर दी जोत हर जी दे अंदर है, तू उस दी पछाण कर। और जदों तो आदि काल तो सृष्टि दी सिरजना होई, माफ करना, मनुख अपने आप नू लभन दी कोशिश वेचे, लभन दी भाल वेचे, शायद ये जन्म सतगुर दे चरणा दे नाल लग के उस मंतव नू प्राप्त हो सकीए, अजे तक नहीं पहुंच सके, नहीं पता लग सके असी कौन आ। आदि शंकराचार्य 7 साल दी उम्र सी, 1200 साल पहला दी गल है। पिछले जन्मां दा कुछ अध्ययन, पिछले जन्मां दा तप शायद परालब्ध बन के इन्हां दे नाल ही आया सी, बैंक बैलेंस बन के। 7 साल दी उम्र दे विच ही 4 वेद कंठस्थ कर ले, उपनिषद पढ़ ले। 9 साल दी उम्र दे विच 13 उपनिषदां दे उत्ते इन्हां ने भाष्य लिखिया, प्रकांड विद्वान। और उस उम्र दे विच ही जदों कदी मौका मिलदा अपने आप दे अंदर प्रवेश करन दी कोशिश कर दे ते आख दे को अहम, मैं कौन हां। ये यात्रा दा आरंभ सी आदि शंकराचार्य दी यात्रा दा, यही आरंभ हो सकदा साडी तुहाडी यात्रा दा भी। असी कौन हां जब तक अपने आप नूं नहीं पछाणिया। जे तू अपना आप पछाता साहिब दा मिलन आसान। तू चाहंदा परमेश्वर दी पछाण कर ला, अजे आप नूं नहीं जानिया तो बहुत दूर दी चीज है। और माफ करना, सानू नहीं पता रब कौन है, रब किथे है, की रब दा रूप है, की उसकी पछाण है, सानू नहीं पता। 5वें पातशाह कहंदे हन कि बंधन ते मुक्ता घट घट झुकता, कह न सकूं हर जैसा। नहीं आख सकदे ओ किवें दे। देख चरित नानक मन मोहया, पूछे दीन मेरे ठाकुर कैसा। 5वें पातशाह कहंदे हन मैं गरीब बन के, मैं दीन होके हे पातशाह तुहाडे तो पुछदा कि वह परमेश्वर और रब किवें दा। कदी तां जना दोवे अदृश्य हन, सानू अपने आप का नहीं पता, साडे अंदर बैठी हो जीवात्मा का नहीं पता, परमात्मा का सानू नहीं पता, पर दोवां सत्ता दे अंदर एक अधिक सूखम तार जुड़ी हुई है, जिस करके मनुख अपने जीवन दे विच कदी रजिया नहीं। कोई अदृश्य पाल है, किसी चीज की खोज है। रावण ने सोने दी लंका बना ली, इन्ना वड्डा परिवार, इंद्र लोक नू जाके जित लिया, हरनाकस ने जित लिया, पर अंदरों तृप्ति नहीं आई। मनोविज्ञान आंदा है कि तृप्ति इस करके नहीं आउंदी कि ये मनुख बनिया ही नहीं इस वास्ते कि मैं बहुत धन इकट्ठा कर ला, मैं सत्ता और शक्ति बहुत कठी कर ला, इहदे वास्ते मनुख जमया ही नहीं। मनुख तो जमया कि भाई परापत मानुख दे हुरिया, गोबिंद मिलन की एहो तेरी बरिया। शायद इस बार अब की बार बख्श बंदे को बहुर न पौजल फेरा, भगत कबीर जी आखदे हन, शायद ये फेरा अखीरला हो जाए। सतगुर कृपा करदा जो ची मंगनी है सतगुर तो, वो एक अधिक तारा दुआ दिया जुड़िया ने, जिस करके मनुख कदी रजदा नहीं, राजे महाराजे नहीं रजे। संसार दे विच अपने जिस्म दी नुमाइश करके अरबा खरबा कमाउन वालियां सुंदरियां कदी नहीं रजियां। भर्तृहरि उज्जैन दा राजा है, चक्रवर्ती सम्राट है, पर मन संतुष्ट नहीं है। सारा कुछ, कोई विरोधी किसे राजे वालों कोई चैलेंज नहीं, कोई खतरा नहीं है भर्तृहरि नूं, ਪਰ ਅੰਦਰ ਇੱਕ ਬੇਚੈਨੀ ਹੈ ਔਰ ਉਹ ਬੇਚੈਨੀ ਜੀਵਾਤਮਾ ਦੀ ਹੈ। ਕਦੀ ਗਹਿਰੇ ਦੇ ਵਿੱਚ ਉਤਰ ਕਰਕੇ ਕੋਸ਼ਿਸ਼ ਕਰੀਏ ਵੇਖਣ ਦੀ। ਤਾਂ ਭਰਤਰੀਹਰੀ ਨੇ ਸਾਰਾ ਰਾਜ ਆਪਣੇ ਛੋਟੇ ਭਰਾ ਵਿਕਰਮਾਦਿੱਤਯ ਨੂੰ ਦੇ ਦਿੱਤਾ, ਆਪ ਜੰਗਲਾਂ ਦੇ ਵਿੱਚ ਚਲਾ ਗਿਆ। ਆਪਣੇ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਕਰਦਾ ਰਿਹਾ, ਆਪਣੇ ਅੰਤਰ ਵਿੱਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਔਰ ਉਸ ਜੰਗਲ ਦੇ ਵਿੱਚ ਵੈਰਾਗ ਸ਼ਤਕ ਇੱਕ ਬਹੁਤ ਖੂਬਸੂਰਤ ਕਾਵਿ ਭਗਤੀ ਲੋਕ ਨੂੰ ਦਿੱਤਾ ਭਰਤਰੀਹਰੀ ਨੇ। ਇੱਕ ਨੀਤੀ ਸ਼ਤਕ ਔਰ ਇੱਕ ਵੈਰਾਗ ਸ਼ਤਕ, ਇਹ ਦੋਵੇਂ ਵੈਰਾਗ ਲੈਣ ਤੋਂ ਬਾਅਦ ਲਿਖੇ। ਜਦੋਂ ਰਾਜਾ ਸੀ ਉਦੋਂ ਸ਼ਿੰਗਾਰ ਸ਼ਤਕ, ਤਿੰਨ ਕਾਵਿ ਲਿਖੇ ਹਨ ਕਿ ਜੇ ਅਗਰ ਪਰਮੇਸ਼ਵਰ ਦੇ ਨਾਲ ਨੇੜਤਾ ਮਹਿਸੂਸ ਕਰਨੀ ਹੈ, ਬਹੁਤ ਨੇੜੇ ਨੇੜੇ ਜੇ ਉਸਨੂੰ ਅਨੁਭਵ ਕਰਨਾ ਹੈ ਤਾਂ ਸੰਸਾਰ ਦੇ ਰਾਗ ਨੂੰ ਥੋੜਾ ਦੂਰ ਕਰਨਾ ਹੋਏਗਾ। ਬਹੁਤ ਗਹਿਰੇ ਵਿੱਚ ਇਸ ਨੀਤੀ ਨੂੰ ਸਮਝ ਲੈਣਾ ਚਾਹੀਦਾ ਹੈ। ਇਸ ਕਰਕੇ ਸੰਸਾਰ ਤੋਂ ਵਿਮੁਖ ਹੋ ਗਿਆ, ਸੰਸਾਰ ਤੋਂ ਵਿਰਕਤ ਹੋ ਗਿਆ, ਕਿਉਂਕਿ ਅੰਦਰ ਇੱਕ ਅਤ੍ਰਿਪਤ ਆਤਮਾ ਦੀ ਪੁਕਾਰ ਸੀ। ਪਿਛਲੀ ਸ਼ਤਾਬਦੀ, 20ਵੀਂ ਸ਼ਤਾਬਦੀ ਦੇ 7ਵੇਂ ਦਹਾਕੇ ਦੇ ਵਿੱਚ ਮੇਰੀ ਉਮਰ ਦੇ ਜਿਹੜੇ ਵੀ ਹੋਣਗੇ 65-70 ਸਾਲ ਦੇ, ਜਿਹੜੇ ਅਖਬਾਰਾਂ ਦੀ ਖਬਰਾਂ ਦੇ ਵਿੱਚ ਉਸ ਵੇਲੇ ਵੀ ਲੰਘਦੇ ਹੋਣਗੇ, ਉਹਨਾਂ ਨੂੰ ਪਤਾ ਹੋਣਾ ਉਸ ਵੇਲੇ ਮੈਰਲਿਨ ਮੋਨਰੋ ਅਮਰੀਕਾ ਦੀ ਦੁਨੀਆਂ ਦੀ ਸਾਰਿਆਂ ਤੋਂ ਖੂਬਸੂਰਤ ਯੁਵਤੀ, ਇੰਨੀ ਖੂਬਸੂਰਤ ਯੁਵਤੀ ਕਿ ਦੁਨੀਆਂ ਦੇ ਰਾਸ਼ਟਰ ਅਧਿਆਕਸ਼, ਸਾਊਦੀਆ ਦੇ, ਅਰਬ ਦੇ ਜਿੰਨੇ ਖਲੀਫੇ ਉਹ ਤਰਸਦੇ ਸਨ ਇੱਕ ਝਲਕ ਉਹਦੀ ਪਾਉਣ ਨੂੰ, ਮੂੰਹ ਮੰਗਾ ਮੁੱਲ ਤਾਰਨ ਨੂੰ ਤਿਆਰ ਹੁੰਦੇ ਸਨ। ਕਿਹਾ ਜਾਂਦਾ ਕਿ ਉਸ ਵੇਲੇ ਦਾ ਤਤਕਾਲੀਨ ਰਾਸ਼ਟਰਪਤੀ ਅਮਰੀਕਾ ਦਾ ਜੌਨ ਐਫ ਕੈਨੇਡੀ ਵੀ ਉਹਦੇ ਸੌਂਦਰਜ ਦਾ ਉਪਾਸਕ ਸੀ। ਅਚਾਨਕ ਇੱਕ ਦਿਨ ਸੁਰਖੀਆਂ ਅਖਬਾਰਾਂ ਦੇ ਵਿੱਚ ਆਇਆ ਕਿ ਮੈਰਲਿਨ ਮੋਨਰੋ ਨੇ ਆਤਮ ਹੱਤਿਆ ਕਰ ਲਈ। ਇੱਕ ਛੋਟਾ ਜਿਹਾ ਨੋਟ, ਸੁਸਾਈਡ ਨੋਟ ਲਿਖ ਕਰਕੇ ਆਤਮ ਹੱਤਿਆ ਤੋਂ ਪਹਿਲਾਂ ਲਿਖ ਕੇ ਮਰ ਗਈ। ਅੰਮ੍ਰਿਤਾ ਪ੍ਰੀਤਮ ਨੇ ਤਰਜਮਾ ਕੀਤਾ ਪੰਜਾਬੀ ਦੇ ਵਿੱਚ, ਗੁਰਮੁਖੀ ਵਿੱਚ, ਕਿ ਮੇਰਾ ਜੀਵਨ ਇੱਕ ਗੰਦੇ ਰੁਮਾਲ ਦੀ ਤਰ੍ਹਾਂ ਮੌਤ ਦੇ ਚਸ਼ਮੇ ਤੇ ਧੋਣ ਚੱਲੀ ਆ। ਅੰਦਰ ਅਤ੍ਰਿਪਤੀ ਸੀ, ਕੋਈ ਦੁੱਖ ਨਹੀਂ ਸੀ ਉਹਨੂੰ, ਕੋਈ ਤਣਾਅ ਦਾ ਹੋਰ ਕੋਈ ਕਾਰਨ ਨਹੀਂ ਸੀ। ਜਿਹਦੇ ਅੱਗੇ ਦੁਨੀਆਂ ਦੇ ਰਾਸ਼ਟਰ ਅਧਿਆਕਸ਼ ਇੰਨੇ ਇੰਨੇ ਵੱਡੇ ਬਾਹਰ ਖਲੋਤੇ ਹੋਣ ਸਿਰਫ ਉਡੀਕ ਵਿੱਚ, ਲੇਕਿਨ ਇਹ ਯਥਾਰਥ ਹੈ ਕਿ ਮਨੁੱਖ ਸੰਸਾਰਕ ਸਮੱਗਰੀਆਂ ਤੋਂ ਕਦੀ ਰੱਜਿਆ ਨਹੀਂ ਔਰ ਰੱਜਣਾ ਵੀ ਨਹੀਂ ਚਾਹੀਦਾ, ਕਿਉਂਕਿ ਜੇ ਰੱਜ ਗਿਆ ਤੇ ਆਤਮਾ ਦੀ ਭੁੱਖ ਨੂੰ ਮਹਿਸੂਸ ਨਹੀਂ ਕਰ ਸਕੇਗਾ, ਕਦੀ ਨਹੀਂ ਰੱਜਦਾ। ਇਸ ਕਰਕੇ ਅਹਿਸਾਸ ਹੁੰਦਾ ਅੰਤਸ ਵਿੱਚ ਕਿਤੇ ਨਾ ਕਿਤੇ ਮੇਰੀ ਆਤਮਾ ਪਿਆਸੀ ਹੈ, ਉਸ ਨੂੰ ਪੁਕਾਰਦਾ। ਤਾਂ ਪੰਜਵੇਂ ਪਾਤਸ਼ਾਹ ਨੇ ਸੁਖਮਣੀ ਦੇ ਰੂਪ ਦੇ ਵਿੱਚ 24 ਰਤਨ ਦਿੱਤੇ, ਆਰੰਭ ਸਿਮਰਨ ਤੋਂ ਕੀਤਾ ਔਰ ਅੰਤ 24ਵੀਂ ਅਸ਼ਟਪਦੀ ਦੇ ਵਿੱਚ ਮਿਲਨ ਤੇ ਸਮਾਪਤ ਕੀਤਾ। ਪੂਰੇ ਗੁਰੂ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਬਹੁਤ ਨੇੜੇ ਪਾਰ ਬ੍ਰਹਮ ਦੇ। ਅਖੀਰਲੀ ਅਸ਼ਟਪਦੀ, ਜੀਵਨ ਦਾ ਅਖੀਰਲਾ ਪੜਾ, ਜੀਵਨ ਦਾ ਅਖੀਰਲਾ ਪਾਏਦਾਨ, ਮਹਿਸੂਸ ਕਰ ਉਸ ਪਰਮਾਤਮਾ ਨੂੰ ਆਪਣੇ ਜੀਵਾਤਮਾ ਦੇ ਤਲ ਤੇ। ਬੁੱਧੀ ਮਹਿਸੂਸ ਨਹੀਂ ਕਰ ਸਕੇਗੀ। ਅੱਜ ਕੱਲ ਜਪ ਪ੍ਰਯੋਗ ਚੱਲ ਰਿਹਾ, ਸਤਿਗੁਰਾਂ ਦੀ ਕਿਰਪਾ ਦੇ ਨਾਲ ਇਹ ਪ੍ਰਸੰਗ ਜਹਿਨ ਦੇ ਵਿੱਚ ਆਇਆ ਕਿ ਸਾਨੂੰ ਪ੍ਰਯੋਗ ਕਰਨਾ ਚਾਹੀਦਾ ਅਵਸ਼ਯ। ਸਾਨੂੰ ਨਾਮ ਤਾਂ ਲਿਖਿਆ ਜਾਂਦਾ, ਸਾਨੂੰ ਕੂਕੇ ਕਿਹਾ ਗਿਆ, ਕੂਕੇ ਦਾ ਅਰਥ ਹੈ ਕੂਕਾ ਮਾਰਨ ਵਾਲਾ, ਉਸ ਪਰਮੇਸ਼ਵਰ ਦੀ ਪੁਕਾਰ ਕਰਨ ਵਾਲਾ, ਉਸ ਨੂੰ ਵਾਜਾ ਮਾਰਨ ਵਾਲਾ ਕੂਕਾ ਕਿਹਾ ਗਿਆ। ਸਾਰਿਆਂ ਭਗਤਾਂ ਨੇ ਪੁਕਾਰਿਆ, ਸਾਰਿਆਂ ਸੰਤਾਂ ਨੇ ਕੂਕਾਂ ਮਾਰੀਆਂ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕ ਨੇ ਕਬਹੂ ਕੇ ਸੁਣੇ ਪੁਕਾਰ। ਪਤਾ ਨਹੀਂ ਕਿਹੜੇ ਵੇਲੇ ਉਹ ਸੁਣ ਲੈ ਕੂਕਾਂ ਮਾਰੋ। ਅਸੀਂ ਸਾਨੂੰ ਕੂਕੇ ਕਿਹਾ ਗਿਆ, ਬਹੁਤ ਉੱਚੀ ਉਪਮਾ ਦਿੱਤੀ ਗਈ ਸਾਨੂੰ। ਉਸ ਤਲ ਦੇ ਨਾਲ ਸਾਂਝੀਦਾਰੀ ਕਰਨੀ ਪਏਗੀ ਜਿਸ ਤਲ ਤੇ ਸਾਨੂੰ ਕੂਕਾ ਕਿਹਾ ਗਿਆ, ਜਿਸ ਤਲ ਤੇ ਨਾਮਧਾਰੀ ਸਾਨੂੰ ਕਿਹਾ ਗਿਆ। ਨਾਮਧਾਰੀ ਦਾ ਅਰਥ ਹੈ ਨਾਮ ਨੂੰ ਧਾਰਨ ਕਰਨ ਵਾਲਾ। ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਕਿ ਰਜ ਰਜ ਭੋਜਨ ਖਾਵੋ ਭਾਈ, ਅੰਮ੍ਰਿਤ ਨਾਮ ਰਿਦ ਮਾਹ ਧਿਆਈ। ਭੋਜਨ ਔਰ ਭਜਨ ਦੋ ਚੀਜ਼ਾਂ ਹੀ ਸੰਸਾਰ ਦੇ ਵਿੱਚ ਗ੍ਰਹਿਣ ਕਰਦੇ ਹਾਂ ਅਸੀਂ। ਸਾਡੇ ਗ੍ਰਹਿਣ ਕਰਨੇ ਯੋਗ ਦੋ ਚੀਜ਼ਾਂ, ਇੱਕ ਭੋਜਨ ਨਾਲ ਲੰਗਰ ਛਕਦੇ ਹਾਂ, ਭੋਜਨ ਨਾਲ ਸਰੀਰ ਪੁਸ਼ਟ ਹੋਏਗਾ। ਭਜਨ ਕਰਦੇ ਹਾਂ, ਸਤਿਗੁਰ ਦਾ ਦਿੱਤਾ ਹੋਇਆ ਭਜਨ, ਇਹਦੇ ਨਾਲ ਆਤਮਾ ਬਲਵਾਨ ਹੋਏਗੀ, ਆਤਮਾ ਪੁਸ਼ਟ ਹੋਏਗੀ। ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਕਿ ਧਿਆਨ ਰੱਖੀ ਸਿਰਫ ਲੰਗਰ ਛਕਣ ਦੇ ਪਦਾਰਥਾਂ ਦੇ ਵਿੱਚ ਹੀ ਜੀਵਨ ਨਾਲ ਬਤੀਤ ਕਰਦੇ। ਰਜ ਰਜ ਭੋਜਨ ਖਾਵੋ ਭਾਈ, ਭੋਜਨ ਕਰ ਜਿਤਨੀ ਜ਼ਰੂਰਤ ਹੈ ਜ਼ਰੂਰ ਕਰ, ਪਰ ਅੰਮ੍ਰਿਤ ਨਾਮ, ਉਹ ਨਾਂ ਤੈਨੂੰ ਅਮਰ ਕਰਨ ਵਾਲਾ ਹੈ। ਅੰਮ੍ਰਿਤ ਦਾ ਅਰਥ ਹੈ ਅੰਮ੍ਰਿਤ ਜੋ ਕਦੀ ਮਰੇ ਨਾ। ਸ਼ਵੇਤਾਸ਼ੁਤਰ ਉਪਨਿਸ਼ਦ ਦੇ ਵਿੱਚ ਇੱਕ ਬਹੁਤ ਖੂਬਸੂਰਤ ਸ਼ਲੋਕ ਆਉਂਦਾ, ਸ਼੍ਰਣਵੰਤੂ ਵਿਸ਼ਵ ਅੰਮ੍ਰਿਤਸਯ ਪੁੱਤਰਾ ਆਏ ਧਾਮਾਨੀ ਦਿਵਿਆਨੀ ਤਸਥਉ। ਸਵਾਮੀ ਵਿਵੇਕਾਨੰਦ ਨੇ ਇਸ ਸ਼ਲੋਕ ਦਾ ਉਚਾਰਨ ਸ਼ਿਕਾਗੋ ਕੀਤਾ ਸੀ, ਜਦੋਂ ਸਾਰੀ ਦੁਨੀਆ ਦੀ ਧਰਮ ਸੰਸਦ ਸੀ, ਸਾਰੇ ਦੁਨੀਆ ਦੇ ਧਾਰਮਿਕ ਸੰਪਰਦਾਵਾਂ ਦੇ ਨੁਮਾਇੰਦੇ ਬੈਠੇ ਸਨ 1893 ਵਿੱਚ। ਉਦੋਂ ਇਸ ਸ਼ਲੋਕ ਦਾ ਕਿ ਮੈਂ ਹਿੰਦੁਸਤਾਨ ਤੋਂ ਆਇਆ ਜਿੱਥੇ ਭਾਰਤੀ ਸਭਿਅਤਾ ਔਰ ਸੰਸਕ੍ਰਿਤੀ ਇਹ ਮੰਨਦੀ ਹੈ, ਇਹ ਪੱਕਾ ਅਕੀਦਾ ਹੈ ਕਿ ਸੰਸਾਰ ਦਾ ਹਰ ਮਨੁੱਖ ਅੰਮ੍ਰਿਤ ਹੈ, ਕੋਈ ਮਰਨ ਵਾਲਾ ਨਹੀਂ ਹੈ। ਮਰੇਗੀ ਦੇਹ, ਮਰੇਗੀ ਮਿੱਟੀ, ਜੋ ਤੂੰ ਹੈ ਜੋ ਤੇਰੇ ਅੰਦਰ ਹੈ ਉਹ ਨਹੀਂ ਮਰੇਗਾ। ਵਿਸ਼ਵ ਅੰਮ੍ਰਿਤਸਯ ਪੁੱਤਰਾ, ਇਹ ਦੁਨੀਆਂ ਦੇ ਅੰਮ੍ਰਿਤ ਪੁੱਤਰੋ ਆਓ, ਆਏ ਆਓ, ਧਾਮਾਨੀ ਆਪਣੇ ਘਰ ਵਿੱਚ ਆਓ, ਦਿਵਿਆਨੀ ਤਸਥਉ ਜਿੱਥੇ ਤੁਹਾਡਾ ਦਿਵਯ ਸਰੂਪ ਹੈ, ਤੁਹਾਡੀ ਦਿਵਯ ਜੋਤ ਹੈ, ਉਸ ਥਾਂ ਤੇ ਆ ਜਾਓ। ਸੰਸਾਰ ਦੀਆਂ ਮੰਗਾਂ ਸਾਰੀ ਜ਼ਿੰਦਗੀ ਮੰਗਦੇ ਰਹੇ, ਕਈ ਜਨਮ ਮੰਗਦੇ ਰਹੇ, ਠੀਕ ਹੈ ਜ਼ਰੂਰਤਾਂ ਨੇ, ਸੰਸਾਰ ਦੀਆਂ ਜ਼ਰੂਰਤਾਂ ਵੀ ਬਹੁਤ ਦੁਖੀ ਕਰਦੀਆਂ ਨੇ, ਮੰਗੋ ਨਾਮ ਉਹ ਵੀ ਦੇਗਾ, ਪਰ ਇਹ ਇੱਕ ਤਲ ਤੇ ਰਹਿ ਜਾਏ, ਉਸ ਤੋਂ ਉੱਤੇ ਜੋ ਸਦੀਵੀ ਜੀਵਾਤਮਾ ਹੈ, ਇਹ ਸਰੀਰ ਤੇ ਵੱਧ ਤੋਂ ਵੱਧ 100 ਸਾਲ, ਪਤਾ ਤੇ ਇੱਕ ਸਵਾਸ ਦਾ ਨਹੀਂ, ਪਰ ਅੱਜ ਦੀ ਜੋ ਐਵਰੇਜ ਉਮਰ ਹੈ 70 ਸਾਲ ਗਿਣਿਆ ਜਾਂਦਾ, ਇਹ ਸਰੀਰ ਤੇ ਸਿਰਫ ਓਨੀ ਉਹਦੀ ਅਵਧੀ ਹੈ। ਜੇ ਬੜੀਆਂ ਅਰਦਾਸਾਂ ਕਰਕੇ ਧੱਕੇ ਨਾਲ ਇਹਨੂੰ 150 ਸਾਲ ਜਵਾਬ ਹੀ ਲਿਆ ਜਾਏ, ਤੇ ਫਿਰ ਅਰਦਾਸਾਂ ਪਰਿਵਾਰ ਵਾਲੇ ਕਰਨਗੇ, ਸਤਿਗੁਰ ਕਿਰਪਾ ਕਰ, ਬੜਾ ਦੁੱਖ ਭੋਗਦਾ ਪਿਆ, ਇਹ ਕਿਰਿਆ ਕਰਮ ਵੀ ਨਹੀਂ ਸੰਭਾਲਣ ਜੋਗਾ, ਪਾਈਪਾਂ ਨਾਲ ਅੰਦਰ ਲਿਕੁਇਡ ਭੋਜਨ ਦੇਣੇ ਪਏ ਆ, ਇਹਦੇ ਜੀਵਨ ਦਾ ਕੀ ਔਚਿਤ ਹੈ, ਕੋਈ ਮਕਸਦ ਨਹੀਂ। ਕਿਰਪਾ ਕਰੋ, ਇਹਨੂੰ ਦੁੱਖ ਤੋਂ ਨਿਜਾਤ ਦਿਓ, ਮੁਕਤੀ ਦਿਓ, ਮੰਗਾਂਗੇ ਕਿ ਮੌਤ ਆਵੇ। ਇਸ ਕਰਕੇ ਜੀਵਨ ਨੂੰ ਬਹੁਤ ਲੰਬਾ ਖਿੱਚਣਾ ਕੋਈ ਪ੍ਰਾਪਤੀ ਨਹੀਂ ਬਹੁਤ ਵੱਡੀ। ਜਿੰਨੇ ਕੁ ਸਵਾਸ ਨੇ ਓਨੇ ਦੇ ਅੰਦਰ ਇੱਕ ਚੇਤਨਾ ਜੋ ਸਤਿਗੁਰ ਤੋਂ ਲੈਣੀ ਹੁੰਦੀ ਹੈ, ਉਹ ਚੇਤਨਾ ਆ ਜਾਏ। ਔਰ ਯਾਦ ਰੱਖਣਾ, ਚੇਤਨਾ ਆਤਮਕ ਤਲ ਤੇ ਆਏਗੀ, ਚਲਾਕੀ ਬੁੱਧੀ ਦੇ ਤਲ ਤੇ ਆਏਗੀ। ਅਸੀਂ ਚਲਾਕੀਆਂ ਕਰਦੇ ਰਹੇ ਸਾਰੀ ਜ਼ਿੰਦਗੀ, ਮੰਗ ਕਿਵੇਂ ਮੰਗੀਏ ਕਿ ਬਹੁਤ ਖੁਸ਼ ਹੋ ਕੇ ਚੀਜ਼ਾਂ ਮਿਲ ਜਾਣ, ਇਹ ਬੁੱਧੀ ਦੀ ਯੋਜਨਾ, ਚਲਾਕੀਆਂ ਕਰਦੇ ਰਹੇ ਚੇਤਨਾ ਆਤਮਕ ਤਲ ਤੇ, ਔਰ ਉਹ ਸਤਿਗੁਰ ਤੋਂ ਮੰਗੀਏ। ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਸਾਰਾ ਸੰਸਾਰ ਨਾਮ ਜਪਦਾ ਪਿਆ, ਸਾਰੇ ਜਪਦੇ ਨੇ, ਕਿਸੇ ਨੂੰ ਕੋਈ ਦੁੱਖ ਆਉਂਦਾ ਤੇ ਉਹ ਹਨੁਮਾਨ ਚਾਲੀਸਾ ਪੜ੍ਹਦਾ ਪਿਆ, ਕੋਈ ਦੁਰਗਾ ਸਪਤਸ਼ਤੀ ਦਾ ਪਾਠ ਕਰਦਾ ਪਿਆ, ਕੋਈ ਇਸਲਾਮ ਦੀ ਆਪਣੇ ਅਵਧਾਰਨਾ ਦੇ ਅਨੁਸਾਰ ਫਾਤਿਹਾ ਪੜ੍ਹਦਾ ਪਿਆ, ਕੋਈ ਜੀਸਸ ਦੇ ਅੱਗੇ ਚਰਚ ਵਿੱਚ ਜਾ ਕਰਕੇ ਪ੍ਰੇਅਰ ਕਰਦਾ ਪਿਆ, ਪ੍ਰੇ ਕਰਦਾ, ਪ੍ਰਾਰਥਨਾ ਕਰਦਾ, ਔਰ ਕੋਈ ਆਪਣੇ ਸਤਿਗੁਰ ਦੇ ਅੱਗੇ बैठ करके हाथ विच माला नाम सिमरन करदा है। पर पंजवें पातशाह कहंदे हन कि वो नाम अजे तक अपने स्थान तक क्यों नहीं पहुंच सकिया, इहदा प्रयोग कर लईए। अज 90 साल हो गए नामधारियां नूं प्रयोग करदियां होइआं। 1927 दे विच प्रयोग ते आरंभ तों ही गुरु नानक तों चलिया। सारे अवतारां ने तप कीता, बंदगी कीती, पर विधिवत हर साल एक महीना, 12 महीने विचों एक महीना सिमरन साल करदे आ, पर प्रयोग एक महीना कर लईए। प्रयोग दा अर्थ है प्रैक्टिकल करना, उस चीज नूं समझ लेना। सिमरन दा प्रयोग, नाम दा प्रयोग प्रैक्टिकल करदा विद्यार्थी। साइंस दा विद्यार्थी अपनी लैब दे विच प्रयोगशाला दे विच जाके प्रयोग करदा, केड़ी केड़ी चीज नूं मिलाईए कि बम बन जाएगा, हवा दे विचों दी केड़ी केड़ी चीज नूं मिलाईए कि पानी बन जाएगा, दो हिस्से हाइड्रोजन एक हिस्सा ऑक्सीजन प्रयोगशाला दे विच कट्ठा दोवां दा कॉम्बिनेशन मिलाओ पानी बन जाएगा। प्रयोगशाला दे विच विद्यार्थी प्रयोग करदा है। सतगुर प्रताप सिंह ने आरंभ किया सी कुकियां नूं इह प्रयोग करन दा, एक महीना दिता सी प्रयोग करो। तो पंजवें पातशाह दसदे हन कि असी नाम सिमरन सदा करदे रहे, पर नाम उस तल ते नहीं पहुंच अगर सकिया। आम तौर ते कई थावां दे उत्ते साडे तों वी है क्वेश्चन, तुहाडे तों वी, सतगुर दे जो भी प्यारे किसे पासे जांदे हन उस तों कोई जग्यासु प्रश्न पुछदा है। संत जी बिरती नहीं लगदी, भजन करी दे पर बिरती टिकदी नहीं। तो पंजवें पातशाह कहंदे हन इसका कारण है तू नाम जपदा रहा इंद्रियां दे ताल ते। रसना नाम जपदी पई है, हाथ माला चलांदे ने पे, दो भी इंद्रियां ने, ये बाहरला ताले। नाम नू आरंभ इथों करके अंदर प्रवेश करना चाहिए। तो पंजवें पातशाह प्रयोग दा एक विशा देंदे हन, उर तारे जो अंतर नाम ए उर हिरदे दे विच जिथे जीवात्मा है, नाम नू उस थां ते पहुंचाउण वास्ते एक प्रयोग अपने आप दे विच अपने शरीर नू अपने जीवन नू प्रयोगशाला बना करके जदों अपने सतगुरु दे सन्मुख बैठ करके सिमरन जदों चलना आरंभ होवे उदों कोशिश करिए कि नाम उर तक स्पर्श कर जाए। किसे तरह एक दिन दी गल नहीं है, पर जे आरंभ हो जाए ता एक दिन हो जरूर जाएगा। उड़ता रहे जो अंतर नाम। तो पंजवें पातशाह कहंदे हन कि अमृत नाम रिद मां है त्याई, त्योना बार दा रसना नाल ये आरंभ आरंभ इथों ही होएगा, पर ये सूरत ते सवार होके अंदर चला जाना चाहिए। उड़ता रहे जो अंतर नाम, और एक कमाल दी घटना घटेगी। सिमरन एक घटना है, सिमरन साडे तुहाडे करन वाली कोई क्रिया नहीं है। माफ करना असी सोचिए सिमरन कर लईए, सिमरन असी नहीं कर सकते। सिमरन ते एक अवस्था है, जिवें पानी दा उबलना एक घटना है, आकाश तो बारिश दा होना प्रकृति दी एक घटना है। पानी दे थल्ले सेक चाहिदा है, लकड़ा चाहीदियां ने, और जदों तापमान ओदा उच्चे उठदा उठदा 100 डिग्री नूं टच करेगा उदों ओह घटना घटेगी जिन्हों असी उबलना आखने। दैट इज द बॉइलिंग पॉइंट, वह उबलन का पॉइंट है 100 डिग्री टेंपरेचर। आकाश विच बदल आउंदे ने, थले प्राणी उड़ीकदे ने कि बारिश होवे, पर उस बारिश होने वास्ते भी एक घटना घटेगी, उहदे वास्ते भी कुछ तत्व कुछ अवयव चाहिए ने। जिस धरती ते दे आकाश तो बदल लंघदे ने पए, हो सकदा बदल उड़ारी मार के अगे चले जान, बगैर वस्या ही उथों दी उड़ जान, कई बारी हुंदा इस तरह दा। पर धरती दा तापमान, उस धरती दी जलवायु दी नमी, ਉਸ ਬੱਦਲ ਨੂੰ ਖਿੱਚਣ ਦੀ ਸਮਰੱਥਾ ਰੱਖਦੀ ਹੈ। ਇਹ ਘਟਨਾਵਾਂ ਇਕੱਠੀਆਂ ਜੇ ਘਟਣਗੀਆਂ ਤੇ ਬਾਰਿਸ਼ ਹੋਏਗੀ ਤਾਂ ਪਾਣੀ ਦਾ ਉਬਲਣਾ, ਆਕਾਸ਼ ਤੋਂ ਬਾਰਿਸ਼ ਦਾ ਵਸਣਾ ਔਰ ਸਾਡੇ ਹਿਰਦੇ ਦੇ ਵਿੱਚ ਸਿਮਰਨ ਦਾ ਘਟਨਾ ਇੱਕ ਪਰਮੇਸ਼ਵਰ ਦੀ ਪ੍ਰਕਿਰਤੀ ਦੀ ਇੱਕ ਘਟਨਾ ਹੈ। ਅਸੀਂ ਉਸ ਨੂੰ ਜਿਹੜੇ ਜ਼ਰੂਰੀ ਅਵਯਵ ਨੇ, ਜੋ ਜ਼ਰੂਰੀ ਤੱਤ ਨੇ, ਉਹ ਉਪਲਬਧ ਕਰਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿ ਸਿਮਰਨ ਘਟ ਜਾਏ ਸਾਡੇ ਅੰਦਰ, ਤਾਂ ਉਸ ਥਾਂ ਦੇ ਉੱਤੇ ਸਿਮਰਨ ਪਹੁੰਚ ਜਾਏ ਜਿੱਥੇ ਹਿਰਦੇ ਹੈ। ਉਰ ਧਾਰੇ ਜੋ ਅੰਮ੍ਰਿਤ ਨਾਮ, ਉਹ ਨਾਮ ਜੋ ਅੰਮ੍ਰਿਤ ਹੈ, ਫਿਰ ਤੁਹਾਨੂੰ ਮੌਤ ਦਾ ਭੈ ਨਹੀਂ ਰਹੇਗਾ। ਜਿਹੜੀ ਮੌਤ 10 ਸਾਲ ਬਾਅਦ ਆਉਂਦੀ ਹੈ, ਪਰਮਾਤਮਾ ਹੁਣੇ ਹੀ ਆ ਜਾਏ, ਕੀ ਕਰਨਾ ਇੰਨਾ ਲੰਬਾ ਵੀ ਸਮਾਂ ਹੋਰ ਉਡੀਕ ਕੇ, ਕੋਈ ਪਰਵਾਹ ਨਹੀਂ। ਫਿਰ ਤੇਰੇ ਤੋਂ ਵਿਛੜਿਆ, ਇੱਕ ਬੱਚਾ ਆਪਣੀ ਮਾਂ ਤੋਂ ਵਿਛੜ ਕੇ ਪਰਦੇਸ ਗਿਆ ਹੋਇਆ, ਗਵਾਚ ਗਿਆ ਕਿਸੇ ਤਰ੍ਹਾਂ, ਕਿਸੇ ਮੇਲੇ ਦੇ ਵਿੱਚ ਵਿਛੜ ਗਿਆ, ਅਬੋਧ ਬਾਲਕ ਹੈ, ਰਾਤ ਦਿਨ ਰੋਂਦਾ, ਆਪਣੀ ਮਾਂ ਦੇ ਵਾਸਤੇ ਰੋਂਦਾ, ਸਿਸਕੀਆਂ ਲੈਂਦਾ। ਉਸ ਨੂੰ ਆਲੇ ਦੁਆਲੇ ਦੇ ਲੋਕ ਪਰਚਾਉਣ ਦੀ ਕੋਸ਼ਿਸ਼ ਕਰਦੇ ਹਨ, ਕੁਝ ਮਠਿਆਈਆਂ ਦਿੰਦੇ ਹਨ, ਕੁਝ ਖਿਡੌਣੇ ਦਿੰਦੇ ਹਨ, ਕਿਸੇ ਤਰ੍ਹਾਂ ਪਰਚ ਜਾਏ। ਸਾਡੇ ਸਾਰਿਆਂ ਦੇ ਨਾਲ ਹੀ ਇਹ ਕੁਝ ਹੋ ਰਿਹਾ। ਇਹ ਸੰਸਾਰ ਦੀਆਂ ਸਮੱਗਰੀਆਂ ਸਾਨੂੰ ਦਿੱਤੀਆਂ ਜਾ ਰਹੀਆਂ ਨੇ, ਕਿਸੇ ਤਰ੍ਹਾਂ ਪਰਚ ਜਾਏ, ਮਾਂ ਚੇਤਾ ਨਾ ਰਵੇ। ਉਸ ਬਾਲਕ ਨੂੰ ਵੀ ਦਿੱਤਾ ਜਾਂਦਾ, ਪਰ ਬਾਲਕ ਆਪਣੇ ਅੰਦਰ, ਆਪਣੇ ਜਿਹਨ ਦੇ ਵਿੱਚ, ਆਪਣੀ ਸੂਰਤ ਦੇ ਵਿੱਚ ਉਹ ਆਪਣੀ ਮਾਂ ਨੂੰ ਸਿਮਰਦਾ। ਇਹ ਸਿਮਰਨ ਹੈ, ਨਾਮ ਸਿਮਰਨ। ਇੱਕ ਸ਼ਬਦ ਅਸੀਂ ਇਕੱਠੇ ਲੈਂਦੇ ਹਾਂ, ਮਾਫ ਕਰਨਾ, ਇਹ ਦੋਵੇਂ ਦੋ ਸ਼ਬਦ ਨੇ, ਦੋ ਵੱਖ ਵੱਖ ਅਵਯਵ ਨੇ, ਦੋ ਵੱਖ ਵੱਖ ਤੱਤ ਨੇ। ਬੱਚਾ ਜਦੋਂ ਸੂਰਤ ਨਾਲ ਯਾਦ ਕਰਦਾ ਪਿਆ ਮਾਂ ਨੂੰ, ਇਹ ਸਿਮਰਨ ਹੈ। ਔਰ ਜਦੋਂ ਉਹ ਪਰਾਕਾਸ਼ਠਾ ਤੇ ਪਹੁੰਚ ਜਾਏ ਸਿਮਰਨ, ਜਦੋਂ ਇੰਨਾ ਵਿਫਲਤਾ ਆ ਜਾਏ ਕਿ ਉਹ ਰੋ ਕੇ ਆਖ ਪਵੇ ਮਾਂ, ਇਹ ਨਾਮ ਹੋ ਗਿਆ। ਇਹ ਉਸ ਜਿਸ ਸ਼ਖਸ ਨੂੰ, ਜਿਸ ਨੂੰ ਉਹਨੇ ਜਨਨੀ ਕਿਹਾ, ਉਸ ਨੂੰ ਪੁਕਾਰ ਲਿਆ ਜਿਸ ਨਾਂ ਨਾਲ, ਇਹ ਨਾਮ ਹੋ ਗਿਆ। ਤੇ ਇਹ ਨਾਮ ਵਾਸਤੇ ਜ਼ਰੂਰੀ ਹੈ, ਪੰਜਵੇਂ ਪਾਤਸ਼ਾਹ ਕਹਿੰਦੇ ਹਨ ਕਿ ਅੰਤਸ ਦੇ ਵਿੱਚ ਇੱਕ ਜਗਿਆਸਾ ਪੈਦਾ ਹੋਵੇ ਅੰਦਰ। ਹਮੇਸ਼ਾ ਜੋ ਜੀਵ ਆਤਮਾ ਹੈ, ਜੋ ਅੰਦਰ ਦਾ ਹਿਰਦੇ ਦਾ ਜੋ ਕੋਸ਼ਟ ਹੈ, ਉੱਥੇ ਸਦਾ ਨਾਮ ਚੱਲਦਾ ਪਿਆ। ਪੰਜਵੇਂ ਪਾਤਸ਼ਾਹ ਕਹਿੰਦੇ ਹਨ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੇ ਇਸਕਾ ਵਿਸ਼ਰਾਮ। ਉਹ ਜੋ ਅੰਮ੍ਰਿਤ ਨਾਮ ਹੈ, ਤੁਹਾਨੂੰ ਅਮਰ ਕਰਨ ਵਾਲਾ ਨਾਮ ਹੈ, ਜਿਹਦੇ ਵਿੱਚ ਨੌ ਨਿਧੀਆਂ ਨੇ, ਤੁਸੀਂ ਸਾਰੀ ਜ਼ਿੰਦਗੀ ਦੌੜਦੇ ਹੋ ਥੋੜੀ ਥੋੜੀ ਕਮਾਈ ਵਾਸਤੇ, ਪਰ ਸੰਸਾਰ ਦੀ ਸਾਰਿਆਂ ਤੋਂ ਮੁੱਲਵਾਨ ਜੋ ਚੀਜ਼ਾਂ ਨੇ, ਉਹਨੂੰ 9 ਵਰਗਾਂ ਦੇ ਵਿੱਚ ਵੰਡਿਆ ਗਿਆ, ਔਰ ਉਹਦੇ ਪ੍ਰਤੀਕ 9 ਚੀਜ਼ਾਂ ਕੱਢੀਆਂ ਗਈਆਂ, ਸ਼ੰਖ, ਪਦਮ, ਮੰਜੁਲ, ਮੁਕੁਰ, ਇਹ ਸਾਰੀਆਂ, ਇਹ 9 ਨਿਧੀਆਂ ਕਹੀਆਂ ਗਈਆਂ। ਇਹ 9 ਨਿਧੀਆਂ ਇਸ ਨਾਮ ਦੇ ਵਿੱਚ ਹਨ। ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਕਿ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ। ਕਿਸੇ ਨੇ ਜਿੱਤ ਦੀ, ਅਗਰ ਜਿੱਤ ਦਾ ਜਸ਼ਨ ਮਨਾਉਣਾ, ਜਿੱਤ ਦੀ ਆਸ ਰੱਖਣੀ ਹੈ, ਪ੍ਰਾਰਥਨਾ ਕਰਨੀ ਹੈ, ਉਹ ਸ਼ੰਖ ਦਾ ਪ੍ਰਤੀਕ ਹੈ। ਕਿਸੇ ਨੂੰ ਪਰਿਵਾਰ ਦਾ ਵਾਧਾ ਚਾਹੀਦਾ, ਵਪਾਰ ਦਾ ਵਾਧਾ ਚਾਹੀਦਾ, ਉਹ ਪਦਮ ਦਾ ਪ੍ਰਤੀਕ ਹੈ। ਕਿਸੇ ਨੂੰ ਸੰਗੀਤ ਦੇ ਵਿੱਚ ਸਫਲਤਾ ਚਾਹੀਦੀ ਹੈ, ਸੰਗੀਤ ਦੀ ਵਿੱਦਿਆ ਚਾਹੀਦੀ ਹੈ, ਉਹ ਮੰਜ਼ਲ ਹੈ। ਕਿਸੇ ਨੂੰ ਰਣ ਦੇ ਵਿੱਚ, ਯੁੱਧ ਦੇ ਵਿੱਚ ਜਿੱਤ ਚਾਹੀਦਾ, ਉਹ ਮੱਕਰ ਹੈ। ਮੱਕਰ ਦਾ ਅਰਥ ਮਗਰਮੱਛ, ਉਹ ਛੱਡਦਾ ਨਹੀਂ, ਮਾਰ ਦਿੰਦਾ, ਤੇ ਉਹ ਮੱਕਰ ਮੰਨਿਆ ਗਿਆ, ਪ੍ਰਤੀਕ ਮੰਨਿਆ ਗਿਆ। 9 ਨਿਧੀਆਂ ਦਿੱਤੀਆਂ ਗਈਆਂ, ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਉਹ ਤੇਰੇ ਅੰਦਰ ਨੇ। 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੇ ਇਸਕਾ ਵਿਸ਼ਰਾਮ। ਪਰ ਤੂੰ ਉੱਥੇ ਜਦੋਂ ਪਹੁੰਚੇਗਾ, ਉਦੋਂ ਇੱਕ ਅਹਿਸਾਸ ਤੈਨੂੰ ਹੋਏਗਾ ਸੰਸਾਰ ਤੋਂ ਵੱਖਰਾ, ਇੱਕ ਮੌਨ ਘਟੇਗਾ ਉੱਥੇ। ਸੁਨ ਸਮਾਦ ਅਨਹਦ ਤਹਿਨਾਦ, ਕਹਿਣ ਨਾ ਜਾਈ ਅਚਰਜ ਵਿਸਮਾਦ। ਸਾਰਾ ਸ਼ੋਰ ਬਾਹਰ ਦਾ, ਬਾਹਰ ਸਿਮਰਨ ਕਰਨੇ ਆ, ਪਰ ਘਰ ਦੇ ਬੱਚੇ ਸ਼ੋਰ ਪਾਉਂਦੇ ਨੇ ਪਏ, ਬਿਰਤੀ ਟਿਕਦੀ ਨਹੀਂ। ਮਾਫ਼ ਕਰਨਾ, ਇਹ ਬੱਚੇ ਸਾਡੀਆਂ ਹੀ ਇੰਦਰੀਆਂ ਹਨ। ਸਤਿਗੁਰ ਪ੍ਰਤਾਪ ਸਿੰਘ ਜੀ ਨੇ ਆਪਣੇ ਸਮ੍ਰਿਤੀਆਂ ਨੂੰ ਸਾਂਝਾ ਕੀਤਾ ਕਿ ਇੱਥੇ ਹੀ ਰੋਪੜ ਨਹਿਰ ਦੇ ਉੱਤੇ ਜਦੋਂ ਪਹਿਲਾ ਜਪ ਪ੍ਰਯੋਗ ਆਰੰਭ ਕੀਤਾ, ਉਦੋਂ ਜਦੋਂ 20 ਦਿਨ ਹੋ ਗਏ ਤਪ ਕਰਦਿਆਂ ਹੋਇਆਂ ਨੂੰ, ਪ੍ਰਯੋਗ ਕਰਦਿਆਂ ਹੋਈਆਂ ਨੂੰ, ਉਦੋਂ ਇੱਕ ਨਾਗ ਬਣ ਕਰਕੇ ਆ ਗਿਆ। ਨਾਗ ਤੋਂ ਜਦੋਂ ਨਹੀਂ ਡਰੇ ਤਾਂ ਉਹ ਸਵਰਗ ਦੇ ਅਪਸਰਾਵਾਂ ਬਣ ਕੇ ਆ ਗਈਆਂ ਮੋਹਿਤ ਕਰਨ ਵਾਸਤੇ। ਮਨੋਵਿਗਿਆਨਿਕ ਕਹਿੰਦੇ ਹਨ ਕਿ ਇਹ ਸੁਭਾਵਕ ਹੈ। ਤੁਸੀਂ ਜਦੋਂ ਆਪਣੀਆਂ ਸਾਰੀਆਂ ਇੰਦਰੀਆਂ ਨੂੰ ਸੰਕੋਚ ਕੇ ਬ੍ਰਹਮਚਰਜ ਦੀ ਅਵਸਥਾ ਦੇ ਵਿੱਚ ਆਪਣੀ ਵਿਰਜ ਸ਼ਕਤੀ ਨੂੰ ਸੰਕੋਚ ਕਰਕੇ ਔਰ ਤਪ ਦੇ ਵਾਲ ਤੁਸੀਂ ਕਨਵਰਟ ਕਰਨ ਦੀ ਕੋਸ਼ਿਸ਼ ਕਰੋਗੇ, ਇੱਕ ਅੰਦਰ ਦੀ ਸ਼ਕਤੀ ਪੈਦਾ ਹੋਏਗੀ, ਇੱਕ ਐਸੀ ਊਰਜਾ ਪੈਦਾ ਹੋਏਗੀ, ਉਹਦੇ ਨਾਲ ਕਦੀ ਤੇ ਡਰ ਭੈ ਪੈਦਾ ਹੋਏਗਾ ਕਿ ਕਿਹੜੇ ਪਾਸੇ ਲੱਗ ਗਏ ਆ, ਘਰ ਤੋਂ ਟੁੱਟ ਗਏ, ਪਰਿਵਾਰ ਤੋਂ ਟੁੱਟ ਗਏ, ਕਦੀ ਕਾਮ ਵੀ ਸਤਾਏਗਾ ਔਰ ਅਪਸਰਾਂ ਬਣ ਕੇ ਉਤਰ ਆਉਣਗੀਆਂ ਸਾਹਮਣੇ, ਇਹ ਸੁਭਾਵਕ ਹੈ। ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਕਿ ਸੰਸਾਰ ਨਾਮ ਜਪਦਾ ਪਰ ਤੂੰ ਨਾਮ ਅੰਤਸ ਦੇ ਤਲ ਤੇ ਜਿੱਥੇ ਸੁਨ ਸਮਾਧ ਅਨਹਦ ਤਹਿਨਾਦ, ਜਿੱਥੇ ਇੱਕ ਪਰਮੇਸ਼ਵਰ ਦਾ ਨਾਦ ਸਦਾ ਇੱਕ ਸਿਮਰਨ ਦੇ ਰੂਪ ਵਿੱਚ, ਇੱਕ ਨਾਮ ਦੇ ਉਚਾਰਨ ਦੇ ਰੂਪ ਵਿੱਚ ਉਹਦਾ ਨਾਮ ਸਾਰਾ ਸੰਸਾਰ ਜਪ ਰਿਹਾ। ਜ਼ਰੂਰੀ ਨਹੀਂ ਕਿ ਉਹ ਗੁਰਮੁਖੀ ਦੇ ਵਿੱਚ ਹੀ ਹੋਵੇ ਨਾਦ, ਅੰਗਰੇਜ਼ ਵੀ ਉਹਨੂੰ ਜਪ ਰਹੇ ਨੇ, ਅਰਬੀ ਭਾਸ਼ਾ ਵਿੱਚ ਵੀ ਜਪ ਰਹੇ ਨੇ, ਫਾਰਸੀ ਵਿੱਚ ਵੀ ਜਪ ਰਹੇ ਨੇ, ਜੈਪਨੀ ਚ ਵੀ ਜਪ ਰਹੇ, ਅਸੀਂ ਵੀ ਜਪ ਰਹੇ ਹਾਂ, ਸਾਰੇ ਜਪ ਰਹੇ ਨੇ, ਪਰ ਕੋਈ ਐਸਾ ਨਾਮ ਜੋ ਪਰਮੇਸ਼ਵਰ ਦੀ ਭਾਸ਼ਾ ਦੇ ਵਿੱਚ ਜੋ ਸਰਵਮਾਨ ਹੋਵੇ, ਸਾਰਿਆਂ ਦੇ ਵਾਸਤੇ ਸਾਂਝਾ ਹੋਵੇ, ਐਸਾ ਉਹ ਅਨਹਦ ਤਹਿਨਾਦ, ਉਥੋਂ ਦੀ ਨਾਦ ਦੀਆਂ ਤਰੰਗਾਂ ਉੱਠ ਰਹੀਆਂ ਹੋਣ, ਐਸਾ ਇੱਕ ਅਨੁਭਵ, ਇੱਕ ਦਿਵਯ ਅਨੁਭੂਤੀ ਉਸ ਥਾਂ ਦੇ ਉੱਤੇ, ਇਹ ਪ੍ਰਯੋਗ ਕਰਕੇ ਉਸ ਥਾਂ ਦੇ ਉੱਤੇ ਪਹੁੰਚਣ ਦਾ ਉਪਰਾਲਾ ਪ੍ਰਯੋਗ ਦਾ ਅਰਥ ਹੈ। ਸਿਮਰਨ 11 ਮਹੀਨੇ ਘਰ ਬੈਠ ਕੇ ਕਰੀਏ, ਨਾਮ ਸਾਰਾ ਸਾਲ ਕਰੀਏ, ਪਰ ਇੱਕ ਮਹੀਨਾ ਸਤਿਗੁਰਾਂ ਨੇ ਦਿੱਤਾ ਜਪ, ਪ੍ਰਯੋਗ, ਪ੍ਰੈਕਟੀਕਲ ਕਰਨਾ, ਲੈਬ ਦੇ ਵਿੱਚ ਆਪਣੇ ਸਰੀਰ ਨੂੰ ਪ੍ਰਯੋਗਸ਼ਾਲਾ ਬਣਾ ਕੇ ਔਰ ਇਸ ਦੇ ਵਿੱਚ ਪ੍ਰਯੋਗ ਕਰਨ ਦੀ ਕੋਸ਼ਿਸ਼ ਕਰਨੀ ਕਿ ਜਿਸ ਨਾਂ ਨੂੰ ਅੰਮ੍ਰਿਤ ਕਿਹਾ ਗਿਆ, ਮੈਂ ਮੌਤ ਤੋਂ ਡਰਨਾ, ਮੈਂ ਬਿਮਾਰੀਆਂ ਤੋਂ ਡਰਨਾ, ਮੈਂ ਘਾਟੇ ਨਫੇ ਤੋਂ ਡਰਨਾ ਸੰਸਾਰ ਤੋਂ, ਪਰ ਕਿਸ ਤਰ੍ਹਾਂ ਉਸ ਤਲ ਤੇ ਪਹੁੰਚ ਜਾਈਏ ਜਿੱਥੇ ਬਾਹਰ ਦਾ ਸਾਰਾ ਸ਼ੋਰ, ਬਾਹਰ ਦਾ ਭੈ, ਇਹ ਬਾਹਰ ਦੀ ਮਿੱਟੀ ਬਾਹਰ ਰਹਿ ਗਈ, ਅੰਦਰ ਸਿਰਫ ਜੀਵ ਆਤਮਾ ਹੈ, ਆਤਮਾ ਦਾ ਤਲ ਹੈ, ਉੱਥੇ ਪਹੁੰਚੇ, ਜਿੱਥੇ ਪਹੁੰਚ ਕਰਕੇ ਰੱਬ ਦੀ ਧੁਨਾ ਬਹੁਤ ਨੇੜਿਓਂ ਆਉਣ ਲੱਗ ਪੈਣ, ਰੱਬ ਦੀ ਸਵਾਸਾਂ ਦੀ ਖੁਸ਼ਬੂ ਸਾਡੇ ਸਵਾਸਾਂ ਦੇ ਵਿੱਚੋਂ ਦੀ ਲੰਘਣੀ ਸ਼ੁਰੂ ਹੋ ਜਾਏ, ਆਤਮ ਰਸ ਜਿਹ ਜਾਣਿਆ ਹਰ ਰੰਗ ਸਹਿਜੇ ਮਾਨ, ਨਾਨਕ ਧਨ 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 ਜਨ ਆਏ ਤੇ ਪਰਵਾਨ, ਉਹ ਰਸ, ਆਤਮਾ ਦਾ ਰਸ, ਉਹ ਤਲ ਜੋ ਆਤਮਾ ਦਾ ਤਲ ਹੈ, ਉਸ ਥਾਂ ਤੇ ਪਹੁੰਚਣ ਦਾ ਉਪਰਾਲਾ ਸਿਮਰਨ ਹੈ, ਇਹ ਪ੍ਰਯੋਗ ਹੋਣਾ ਚਾਹੀਦਾ ਹੈ। ਅਸੀਂ ਕੂਕੇ ਹਾਂ, ਦੂਜਿਆਂ ਤੋਂ ਨਵੇਕਲਾ ਸਾਨੂੰ ਸਤਿਗੁਰ ਨੇ ਬਣਾਇਆ ਹੈ, ਸਾਡੀ ਇਹ ਧਰਤੀ ਨਵੇਕਲੀ ਹੈ, ਇਸ ਭੈਣੀ ਦੇ ਵਿੱਚ ਜਦੋਂ ਸਾਰੇ ਸੰਸਾਰ ਦੇ ਵਿੱਚ ਅਗਿਆਨਤਾ ਸੀ, ਗੁਲਾਮੀ ਸੀ, ਉਸ ਕੁੱਪ ਹਨੇਰੇ ਦੇ ਵਿੱਚ ਵੀ ਭੈਣੀ ਤੋਂ ਰੋਸ਼ਨੀ ਇੱਕ ਆਈ ਹੈ। ਤੇ ਕਿਸੇ ਸਖੀ ਨੇ ਸਖੀ ਤੋਂ ਪੁੱਛਿਆ ਕਿ ਇਹ ਸਖੀ, ਇਹ ਰੋਸ਼ਨੀ ਕਿੱਥੋਂ ਆਈ ਹੈ, ਇਹ ਅੱਗ ਕਿੰਨੇ ਲਾਈ ਹੈ? ਨਹੀਂ ਨਹੀਂ ਸਖੀ, ਇਹ ਤਾਂ ਭੈਣੀ ਸਾਹਿਬ ਹੈ, ਕੂਕਿਆਂ ਨੇ ਤਨ ਮਨ ਵਿੱਚ ਨਾਮ ਦੀ ਜੋਤ ਜਗਾਈ ਹੈ, ਇਹ ਰੋਸ਼ਨੀ ਉਹਦੀ ਹੈ। ਸਾਡੇ ਭੈਣੀ ਸਾਹਿਬ ਨੇ ਇਸ ਥਾਂ ਨੇ ਸਾਰੇ ਦੇਸ਼ ਨੂੰ ਰੋਸ਼ਨੀ ਦਿੱਤੀ, ਸਾਰੇ ਸੰਸਾਰ ਨੂੰ ਆਪਣੀ ਦਿਵਯ ਅਨੁਭੂਤੀਆਂ ਦਾ ਪ੍ਰਕਾਸ਼, ਉਹਦੀਆਂ ਕਿਰਨਾਂ ਨੂੰ ਵੰਡਿਆ। ਇੱਕ ਸੂਰਜ ਚੜ੍ਹਦਾ ਸਾਰੀ ਧਰਤੀ ਦੇ ਉੱਤੇ ਨਿਸ਼ੁਲਕ, ਬਿਨਾਂ ਕਿਸੇ ਪੈਸੇ, ਬਿਨਾਂ ਕਿਸੇ ਖਰਚੇ ਦਾ ਸਾਰੇ ਸੰਸਾਰ ਨੂੰ ਨਿੱਗ ਦੇ ਦਿੰਦਾ, ਪ੍ਰਕਾਸ਼ ਦੇ ਦਿੰਦਾ। ਗੁਰੂ ਰਾਮ ਸਿੰਘ ਨੇ ਇਸ ਥਾਂ ਤੋਂ ਸਾਰੇ ਸੰਸਾਰ ਨੂੰ ਇੱਕ ਦਿਵਯ ਰੋਸ਼ਨੀ ਦਿੱਤੀ। ਅਸੀਂ, ਸਾਨੂੰ ਜ਼ਰੂਰ ਜਾਣਨਾ ਚਾਹੀਦਾ ਕਿਉਂਕਿ ਇਹ ਭੈਣੀ ਦੀਆਂ ਗਲੀਆਂ ਇੱਥੇ ਕਈ ਬਖਸ਼ੀਆਂ ਰੂਹਾਂ ਨੇ ਆਣ ਰਲੀਆਂ। ਉਹਨਾਂ ਰੂਹਾਂ ਤੋਂ, ਉਹਨਾਂ ਦੇ ਰਿਫਲੈਕਸ਼ਨ ਤੋਂ, ਉਹਨਾਂ ਦੇ ਆਉਣ ਵਾਲੇ ਜਿਹੜੇ ਪਰਾਵਰਤਿਤ ਕਿਰਨਾਂ ਨੇ, ਉਹਨਾਂ ਦੇ ਜੋ ਰੇਡੀਏਸ਼ਨਸ ਨੇ, ਉਸ ਨੂੰ ਮਹਿਸੂਸ ਕਰੀਏ ਆਪਣੀ ਜੀਵਾਤਮਾ ਦੇ ਤਲ ਤੇ। ਕਈ ਸਾਧ ਨੇ, ਮੈਂ ਇੱਥੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਛੋਟਿਆਂ ਤੋਂ 1955 ਵਿੱਚ ਹੋਸ਼ ਸੰਭਾਲੀ ਆਉਂਦੇ ਤੇ ਪਹਿਲਾਂ ਵੀ ਹੋਵਾਂਗੇ, 48 ਦਾ ਜਨਮ ਹੈ ਪਰ 55 ਤੋਂ ਹੋਸ਼ ਹੈ। ਇੱਥੇ ਹੀ ਸਕੂਲ ਹੁੰਦਾ ਸੀ, ਥੋੜ੍ਹਾ ਕੁ ਵੱਡਾ ਹੋਇਆ ਤਾਂ ਰੋਲ ਪਾਠਾਂ ਦੇ ਵਿੱਚ ਲਾ ਦਿੱਤਾ। ਪਿਤਾ ਜੀ ਸੂਬਾ ਦੀਵਾਨ ਸਿੰਘ ਜੀ ਦੇ ਨਾਲ ਲਿਆਉਂਦੇ ਸਨ ਤਾਂ ਸਕੂਲਾਂ ਦੇ ਵਿੱਚ ਬਾਬਾ ਫਰੀਦ ਜੀ ਦਾ ਵੀ ਡੇਰਾ ਇੱਥੇ ਹੁੰਦਾ ਸੀ, ਸੰਤ ਤੇਜਾ ਸਿੰਘ ਹੁੰਦੇ ਸਨ, ਸੰਤ ਰਾਮ ਪਿਆਰੇ, ਐਸੀਆਂ ਐਸੀਆਂ ਰੂਹਾਂ ਹੁੰਦੀਆਂ ਸਨ। ਮਹਿਸੂਸ ਕੀਤਾ, ਬਹੁਤ ਗਹਿਰੇ ਮਹਿਸੂਸ ਕੀਤਾ ਕਿ ਇਹ ਧਰਤੀ ਆਮ ਧਰਤੀਆਂ ਵਾਂਗ ਨਹੀਂ ਹੈ। ਇਸ ਧਰਤੀ ਦੇ ਵਿੱਚ ਬਹੁਤ ਦਿਵਯ ਆਤਮਾਵਾਂ ਦੀ ਰੋਸ਼ਨੀ ਸਮਾਈ ਹੋਈ ਹੈ। ਉਸ ਨੂੰ ਮਹਿਸੂਸ ਕਰਨਾ ਅੱਜ ਵਾਲੀ ਸਾਡੀ ਪੀੜ੍ਹੀ ਦਾ, ਅਸੀਂ ਤੇ ਲੰਘ ਜਾਵਾਂਗੇ ਹੋਰ ਥੋੜਾ ਸਮੇਂ ਦਾ, ਪਰ ਇੱਕ ਸੰਦੇਸ਼ ਜ਼ਰੂਰ ਦੂਰ ਨੇੜੇ ਬੈਠੇ ਨਾਮਧਾਰੀ ਯੁਵਾ ਵਰਗ ਵਾਸਤੇ ਕਿ ਹਮ ਲਾਏ ਹੈ ਤੂਫਾਨ ਸੇ ਕਿਸ਼ਤੀ ਸੰਭਾਲ ਕੇ, ਹਮ ਲਾਏ ਹੈ ਤੂਫਾਨ ਸੇ ਕਿਸ਼ਤੀ ਨਿਕਾਲ ਕੇ, ਇਸ ਦੇਸ਼ ਕੋ ਰੱਖਣਾ ਮੇਰੇ ਬੱਚੋਂ ਸੰਭਾਲ ਕੇ। ਇਸ ਨਾਮਧਾਰੀ ਪੰਥ ਦੀ ਬੇੜੀ ਨੂੰ ਸਾਡੇ ਸਤਿਗੁਰਾਂ ਨੇ, ਸਾਡੇ ਪੂਰਵਜਾਂ ਨੇ ਬਹੁਤ ਕੁਰਬਾਨੀਆਂ ਦੇ ਕੇ ਇੱਥੋਂ ਤੱਕ ਪਹੁੰਚਾਇਆ। ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਕਿ ਨਾਮਧਾਰੀਓ, ਇੱਕ ਪ੍ਰਯੋਗ ਆਪਣੇ ਆਪ ਉੱਤੇ ਕਰ ਲੈਣਾ, ਨਾਮ ਦਾ ਪ੍ਰਯੋਗ ਕਰਨਾ। ਨਾਮ ਦੀ ਬਹੁਤ ਵਡਿਆਈ ਹੈ, ਨਾਮ ਤੁਲ ਕਛੂ ਔਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਪੰਜਵੇਂ ਪਾਤਸ਼ਾਹ ਆਖਦੇ ਹਨ ਕੋਈ ਵਿਰਲਾ ਕੋਟਨ ਮੇ ਨਾਨਕ ਕੋ ਨਾਰਾਇਣ ਜਿਹ ਚੀਤ। ਫੇਰੀ ਗਏ ਮੂੰਹ ਟੇਪ ਰਿਕਾਰਡਰ ਆ, ਸੂਰਤ ਕਿਸੇ ਹੋਰ ਪਾਸੇ, ਵਪਾਰ ਵੱਲ ਕਿਸੇ ਨਾਲ ਝਗੜਾ ਹੋਇਆ ਉਹਦੇ ਵੱਲ ਨਹੀਂ। ਇਸ ਨੂੰ ਆਪਣੀ ਸੂਰਤ ਦੇ ਨਾਲ, ਉਸ ਦਿਵਯ ਸਰੂਪ ਦੇ ਨਾਲ, ਅੰਦਰ ਦੀ ਜੋਤ, ਦੋਨੋਂ ਦਿਵਯ ਸੱਤਾਵਾਂ ਦਾ ਮਿਲਨ, ਇਹ ਭਗਤੀ ਦਾ, ਸਿਮਰਨ ਦਾ ਲਕਸ਼ ਹੁੰਦਾ। ਨਾਮ ਦੇ ਵਿੱਚ ਬਹੁਤ ਮਹਿਮਾ ਹੈ। ਨਾਮ ਮਾਈ ਲੋਈ ਕਬੀਰ ਜੀ ਦੇ ਘਰੋਂ ਇੱਕ ਵਾਰ ਘਰ ਸੀ, ਪਿੰਡ ਦੀ ਇੱਕ ਔਰਤ ਆਪਣੇ ਬੱਚੇ ਨੂੰ ਲੈ ਕਰਕੇ ਆ ਗਈ। ਬੱਚਾ ਬਹੁਤ ਬਿਮਾਰ ਸੀ, ਰੋਂਦੀ ਧੋਂਦੀ ਆਈ ਆਪਣੇ ਬੱਚੇ ਨੂੰ ਲੈ ਕਰਕੇ, ਆ ਕਰਕੇ ਤੇ ਕਿਰਪਾ ਕਰੋ ਮੇਰਾ ਬੱਚਾ ਠੀਕ ਕਰੋ। ਮਾਤਾ ਨੇ ਆਖਿਆ ਕਿ ਉਹ ਸੰਤ ਘਰ ਨਹੀਂ ਨੇ, ਆਉਣ ਤਾਂ ਤੁਸੀਂ ਆਉਣਾ। ਨਹੀਂ ਮਾਤਾ ਜੀ, ਤੁਸੀਂ ਕਿਰਪਾ ਕਰੋ ਕਿਸੇ ਤਰ੍ਹਾਂ, ਮੇਰਾ ਬੱਚਾ ਚੁੱਪ ਨਹੀਂ, ਸਾਹ ਨਹੀਂ ਲੈਂਦਾ ਪਿਆ, ਬਹੁਤ ਦੁੱਖ ਹੈ। ਕਬੀਰ ਨੇ ਪਰਮਾਤਮਾ ਨੂੰ ਯਾਦ ਕੀਤਾ ਆਪਣੀ ਸੂਰਤ ਕਿ ਇੱਕ ਦੁਖਿਆਰੀ ਮਾਂ ਆਈ ਹੈ, ਦੋ ਵਾਰ ਰਾਮ ਰਾਮ ਦੋ ਵਾਰ ਆਖਿਆ, ਬੱਚਾ ਨਿਰੋਗ ਹੋ ਗਿਆ। ਜਦੋਂ ਕਬੀਰ ਜੀ ਆਏ ਤੇ ਕਬੀਰ ਜੀ ਨੂੰ ਇਹ ਪ੍ਰਸੰਗ ਦੱਸਿਆ, ਕਬੀਰ ਜੀ ਮਾਯੂਸ ਹੋ ਗਏ। ਕਬੀਰ ਜੀ ਕਹਿਣ ਲੱਗ ਪਏ, ਇੰਨਾ ਸਹਿਗਾ, ਇੰਨਾ ਸਸਤਾ ਨਾਮ ਸਮਝ ਲਿਆ, ਇੱਕ ਵਾਰ ਸਿਰਫ ਨਾਮ ਰਾਮ ਦਾ ਫੁਰਨੇ ਵਿੱਚ ਆ ਜਾਏ ਤਾਂ ਸਾਰੀ ਸ੍ਰਿਸ਼ਟੀ ਦਾ ਰੋਗ ਦੂਰ ਹੋ ਸਕਦਾ, ਤੂੰ ਇੱਕ ਬੱਚੇ ਦੇ ਵਾਸਤੇ ਦੋ ਵਾਰ ਰਾਮ ਆਖ ਦਿੱਤਾ। ਬਹੁਤ ਔਖਾ, ਇਸ ਨਾਮ ਦੀ ਬਹੁਤ ਬਹੁਤ ਮਹਿਮਾ ਹੈ। ਜਦੋਂ ਤ੍ਰੇਤਾ ਯੁੱਗ ਦੇ ਵਿੱਚ ਰਾਮੇਸ਼ਵਰਮ ਤੋਂ ਰਾਮ ਸੇਤੂ ਬਣਾਉਣਾ ਸੀ, ਪੁਲ ਬਣਾਉਣਾ ਸੀ ਸਮੁੰਦਰ ਦੇ ਵਿੱਚ, लंका तक जाना सी। हनुमान जांबवंत सारे बैठे हुए, सारे सोचन लग पे कि पुल किवें बनाया जाए, इना गहरा समुंदर है। सारिया ने पहला आखिया कि सच्चे पातशाह पहला तुसी असी पत्थर लैके आने, तुसी सुट्टो समुंदर दे विच, ये पत्थर तर जाएंगे तो पुल बन जाएगा। भगवान राम ने पत्थर सुटिया, वह पत्थर डूब गया। उस वेले दे दो कुशल कारीगर सन, अजकल जिन्हों असी इंजीनियर आखने, नल ते नील, दो भरा सन सगे, वो योजना बनाते सन किवें पुल बनाइए। उन्होंने पत्थर दे उत्ते राम लिखिया, परमेश्वर दा नाम। कितनी नाम दी महिमा समझ लेना, नाम उत्ते लिखिया राम, लिख करके सुटन और वो पत्थर तरन लग पे समुंदर दे उत्ते। तुलसीदास जी ने इस प्रसंग दा बहुत ही रोचक वर्णन कीता है कि इस संसार दे विच जेड़िया डुबन वालिया चीजा ने, पत्थर जिहा पारा पत्थर, वो भी तेरा नाम जे ले लिये ते भय उपल बोहित समसोई, बूढ़ है आन है बूढ़ है जोई। बूढ़े का अर्थ डुब गए, आने जेड़े लियांदे, बोरे जेड़े पाए, जेड़े भी असी लियांदे पत्थर समुंदर दे विच पाए वो सारे डुब गए, पर जदों तेरा नाम उत्ते लिख दिता उदों भय उपल बोहित समसोई। वो जहाज दे समान, बेड़ी दे समान तरन लग पे और इस तरह पुल बन गया। ये नाम दी महिमा बहुत कीमती है। ये नाम सानू गर्व है उस सतगुर दे नाल, उस गुरु गद्दी दे पर गुरु परंपरा दे दर दे नाल जुड़े हुए जिन्हां नू नाम धारी किया गया। पंजवें पातशाह आप कहंदे हन अपने मुखारबिंद तो कि बहुत उच्ची अवस्था है, पर कृपा कर मेरे पातशाह नाम तारी, शरण तेरी प्रभ दयाल टेक मेरी। आज श्री गुरु ग्रंथ साहब दे पन्ना नंबर 1322 दे विच पंजवें पातशाह दी ए गुरबाणी कोई भी पढ़ सकदा है। सानू नाम तारी आख के संबोधित किया गया 1857 तो बाद, पर पंजवें पातशाह तकरीबन 400 साल पहला आप इस शब्द का प्रयोग कर ध्यान आंदे हन, मैं नाम तारी, नाम तारी शरण तेरी, हे मेरे पातशाह मैं तेरी शरण हा, प्रभ दयाल टेक मेरी, तू मेरी लाज रख। ओ नाम तारी, इस नाम दी महिमा बहुत है, पर रुकावट है अंदर, वो रुकावट है मन दी। मन ने इंद्रिया दे नाल मिल के एक वखरा संसार सिरजत कर लिया हो है। बेनी भगत होए हन तीजे पातशाह दे वेले, बहुत वड्डे प्रकांड विद्वान सन, वेदा उपनिषदा स्मृतियां सारिया कंठस्थ सन। वो जिथे जाते सन पता लगता सी कोई विद्वान है, उहदे नाल शास्त्रार्थ करते सन और शास्त्रार्थ विच उहनां नूं हरा के जिन्ने ग्रंथ उहनां कोल हुंदे सन सारे ग्रंथ गड्ढे ते लद लैंदे सन। पूरा गड्ढा ग्रंथां दा लद्या होया गोइंदवाल साहब पहुंच गए, खबर कीती कि पता लगा गुरु नानक दी गद्दी दे उत्ते विराजमान हन तीजे पातशाह। मैं थोड़ा कुछ उन्हां दा शास्त्रार्थ करना चाहना, शास्त्रा जो शास्त्र ने उन्हां दा अर्थ करना चाहना। तीजे पातशाह जदों सुनिया ते हस पे, आंदे ने बुलाओ। जदों आए ते तीजे पातशाह ने गुरबाणी उच्चारण कीती, ਇਹ ਮਨ ਗਿਰ ਹੀ ਕਿ ਇਹ ਮਨ ਉਦਾਸੀ ਕਿ ਇਹ ਮਨ ਅਵਰਨ ਸਦਾ ਅਵਿਨਾਸੀ ਕਿ ਇਹ ਮਨ ਚੰਚਲ ਕਿ ਇਹ ਮਨ ਬੈਰਾਗੀ ਇਸ ਮਨ ਕੋ ਮਮਤਾ ਕਿੱਥੋਂ ਲਾਗੀ ਪੰਡਿਤ ਇਸ ਮਨ ਕਾ ਕਰੋ ਵਿਚਾਰ ਅਵਰ ਕੀ ਬਹੁਤਾ ਪੜੇ ਉਠਾਵੇ ਭਾਰ ਇਹ ਪੰਡਿਤ ਜੀ ਭਾਰ ਚੁੱਕਿਆ ਹੋਇਆ ਗੱਡਾ ਲੱਦਿਆ ਹੋਇਆ ਬਲਦ ਤੁਹਾਡੇ ਥੱਕੇ ਹੋਏ ਹਨ ਤੁਸੀਂ ਥੱਕੇ ਹੋਏ ਹੋ ਉਹਨਾਂ ਚੀਜ਼ਾਂ ਦੇ ਨਾਲ ਵਿਵਾਦ ਦੇ ਵਿੱਚ ਪਏ ਹੋਏ ਮਨ ਦਾ ਵਿਚਾਰ ਕਰੋ ਕਿ ਮਨ ਕੀ ਹੈ ਕਿਉਂ ਨਹੀਂ ਸੰਜਮ ਦੇ ਵਿੱਚ ਆਉਂਦਾ ਕਿਉਂ ਨਹੀਂ ਨਿਯੰਤਰਣ ਦੇ ਵਿੱਚ ਆਉਂਦਾ ਸੁਰਤ ਔਰ ਮਨ ਦਾ ਸਮਨਵੇ ਕਿਉਂ ਨਹੀਂ ਹੋ ਸਕਦਾ ਇਸ ਦਾ ਵਿਚਾਰ ਕਰੋ ਉਹ ਬੇਣੀ ਪੰਡਤ ਸ਼ਾਸਤਰਾਰਥ ਭੁੱਲ ਗਿਆ ਪਾਤਸ਼ਾਹ ਪਹਿਲੀ ਵਾਰ ਕਿਸੇ ਨੇ ਮੇਰੇ ਅੰਤਸ ਦੀ ਆਤਮਾ ਨੂੰ ਜਾਗ੍ਰਿਤ ਕਰ ਦਿੱਤਾ ਮੇਰੀ ਚੇਤਨਾ ਨੂੰ ਜਗਾ ਦਿੱਤਾ ਚਰਨਾਂ ਤੇ ਸੀਸ ਰੱਖ ਦਿੱਤਾ ਸਾਰੀ ਜ਼ਿੰਦਗੀ ਫਿਰ ਸਤਿਗੁਰਾਂ ਦਾ ਬਣ ਕੇ ਰਿਹਾ ਇਸ ਬੇਣੀ ਪੰਡਤ ਦਾ ਉਚਾਰਨ ਕੀਤਾ ਹੋਇਆ ਸ਼ਬਦ ਆਦਿ ਸ੍ਰੀ ਗ੍ਰੰਥ ਸਾਹਿਬ ਦੇ ਵਿੱਚ ਵੀ ਹੈ ਏੜਾ ਪਿੰਗਲਾ ਸੁਖਮਨਾ ਤੀਨ ਬਸੈ ਜੈ ਠਾਏ ਬੇਣੀ ਸੰਗਮ ਤਿਹ ਪਰਾਗ ਮਨ ਮਜਨ ਕਰੇ ਤੇ ਠਾਏ ਇਹ ਬੇਣੀ ਪੰਡਤ ਬਹੁਤ ਵੱਡੇ ਵਿਦਵਾਨ ਸਨ ਉਹ ਕੁੰਡਲਨੀ ਯੋਗ ਵਿਦਿਆ ਦੇ ਵਿਸ਼ੇਸ਼ਗ ਸਨ ਕਿਵੇਂ ਮੂਲਾਧਾਰ ਤੋਂ ਕੁੰਡਲਨੀ ਜੋ ਸੱਪ ਦੀ ਕੁੰਡਲੀ ਮਾਰ ਕਰਕੇ ਬੈਠੀ ਹੈ ਇਸ ਨੂੰ ਆਹਵਾਹਨ ਕਰਕੇ ਆਪਣੀ ਸੂਰਤ ਨਾਲ ਜਗਾ ਕਰਕੇ ਔਰ ਉਂਦਰ ਦੀ ਅੰਦਰ ਦੀਆਂ 6 ਕੋਸ਼ਠਾਂ ਨੂੰ ਲੰਘਾ ਕੇ ਆਗਿਆ ਚੱਕਰ ਤੱਕ ਪਹੁੰਚਾਉਣਾ ਇਸ ਵਿਦਿਆ ਦੇ ਮਾਹਿਰ ਸਨ ਤੇ ਉਹ ਉਹਦਾ ਵਰਣਨ ਕਰਦੇ ਹਨ ਕਿ ਜਿੱਥੋਂ ਆਰੰਭ ਕਰਨਾ ਉਹ ਏੜਾ ਪਿੰਗਲਾ ਸੁਖਮਨਾ 3 ਨਾੜੀਆਂ ਨੇ ਉੱਥੋਂ ਆਰੰਭ ਹੁੰਦਾ ਮੈਂ ਇਸ ਪਾਸੇ ਨਹੀਂ ਜਾਣਾ ਪਰ ਇਹ ਤੀਜੇ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਮਨ ਨੂੰ ਮਨ ਹੀ ਰੁਕਾਵਟ ਹੈ ਮਨ ਹੀ ਅਵਰੋਧ ਹੈ ਮਨ ਹੀ ਬਾਧਾ ਹੈ ਸੁਰਤ ਉੱਥੋਂ ਤੱਕ ਜਾ ਨਹੀਂ ਸਕਦੀ ਅਸੀਂ ਉੱਥੇ ਮਿਲ ਨਹੀਂ ਸਕਦੇ ਪਏ ਤੇ ਇਸ ਮਨ ਨੂੰ ਸਮਝਾ ਕਰਕੇ ਨਾਮ ਦਾ ਸਿਮਰਨ ਕਰੀਏ ਮੈਂ ਅਰਜ਼ ਕੀਤੀ ਹੈ ਕਿ ਇਹ 90 ਸਾਲ ਹੋ ਗਏ ਪ੍ਰਯੋਗ ਆਰੰਭ ਕੀਤਿਆਂ ਇਸ ਪਵਿੱਤਰ ਧਰਤੀ ਤੇ ਅਸੀਂ ਅੱਜ ਦਾ ਦਿਨ ਉਸ ਪ੍ਰਯੋਗ ਨੂੰ ਸਮਰਪਿਤ ਕਰੀਏ ਆਪਣੇ ਅੰਤਸ ਦੇ ਵਿੱਚ ਪ੍ਰਯੋਗ ਕਰਨਾ ਕਿਵੇਂ ਹੋ ਸਕਦਾ ਤੇ ਅੰਤਸ ਦੇ ਵਿੱਚ ਨਾਮ ਪ੍ਰਵੇਸ਼ ਕਰ ਸਕਦਾ ਅਸੀਂ ਅੰਦਰ ਨਹੀਂ ਜਾ ਸਕਦੇ ਸਰੀਰ ਕਰਕੇ ਅੰਦਰ ਪ੍ਰਵੇਸ਼ ਕਰਨ ਦਾ ਕੋਈ ਔਚਿਤ ਨਹੀਂ ਹੈ ਕੋਈ ਮਾਰਗ ਨਹੀਂ ਹੈ ਅੰਦਰ ਜਾਣਾ ਔਰ ਅੰਦਰ ਸੂਰਤ ਕਰਕੇ ਜਾਣਾ ਸੂਰਤ ਹੀ ਸਿਮਰਨ ਕਰੇਗੀ ਔਰ ਉਹ ਅੰਤਸ ਦੇ ਵਿੱਚ ਸੂਰਤ ਤੇ ਸਵਾਰ ਹੋ ਕੇ ਨਾਮ ਪ੍ਰਵੇਸ਼ ਕਰੇਗਾ ਉਸ ਨਾਮ ਨੂੰ ਪ੍ਰਵੇਸ਼ ਕਰਨ ਦਾ ਅਭਿਆਸ ਸਤਿਗੁਰ ਤੋਂ ਅਰਦਾਸ ਕਰਕੇ ਸਿੱਖੀਏ ਅੰਤਸ ਕਿਵੇਂ ਜਾਣਾ ਪਹਿਲੀ ਸ਼ਰਤ ਹੈ ਕਿ ਉਹ ਨਾਮ ਸਤਿਗੁਰ ਤੋਂ ਆਵੇ ਇਸ ਸਰੀਰ ਦੇ ਵਿੱਚ ਮੈਂ ਅਰਜ਼ ਕੀਤਾ ਕਿ 5ਵੇਂ ਪਾਤਸ਼ਾਹ ਕਹਿੰਦੇ ਹਨ ਕਿ ਨਾਮ ਅੰਦਰ ਹੈ ਨਵਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ ਉਹਦਾ ਵਿਸ਼ਰਾਮ ਅੰਦਰ ਹੈ ਉਹ ਨਾਮ ਸਦਾ ਚੱਲ ਰਿਹਾ ਪਰ ਬਾਹਰੋਂ ਨਾਮ ਲੈਣਾ ਪਏਗਾ ਕਿਉਂ ਲੈਣਾ ਪਏਗਾ ਇਸ ਚੀਜ਼ ਨੂੰ ਸਮਝ ਲਓ ਕਿ ਧਰਤੀ ਦੇ ਅੰਦਰ ਕਰੋੜਾਂ ਅਰਬਾਂ ਮਨ ਅਨਾਜ ਪਿਆ ਹੋਇਆ ਸਬਜ਼ੀਆਂ ਪਈਆਂ ਨੇ ਫਲ ਅੰਦਰ ਧਰਤੀ ਦੇ ਵਿੱਚ ਕੋਈ ਇਹ ਨਹੀਂ ਕਿਸੇ ਨੇ ਦੱਬੇ ਨੇ ਕਿਸੇ ਕੋਲ 1 ਕਿੱਲਾ ਜ਼ਮੀਨ ਹੈ ਉਹ ਅੱਜ ਤੱਕ ਹਿਸਾਬ ਲਾਇਆ ਕਿ ਉਹਦੇ ਦਾਦਿਆਂ ਪਰਦਾਦਿਆਂ ਨੇ ਉੱਥੋਂ ਦੀ ਕਿੰਨੇ ਮਨ ਅਨਾਜ ਅਜੇ ਤੱਕ ਲੈ ਲਿਆ ਅੰਦਰ ਕਿਸੇ ਦੱਬਿਆ ਤੇ ਨਹੀਂ ਸੀ ਪਰ ਇੱਕ ਸ਼ਰਤ ਸਿਰਫ ਹੈ ਕਿ 1 ਬੀਂ ਬਾਹਰੋਂ ਪਾਇਆ ਗਿਆ 1 ਨਾਮ ਦਾ ਬੀਂ ਬਾਹਰੋਂ ਪਵੇ ਅੰਦਰ ਤੇ ਭਰਿਆ ਨਵਨਿਧ ਅੰਮ੍ਰਿਤ ਪ੍ਰਭ ਕਾ ਨਾਮ ਅੰਦਰ ਤੇ ਭਰਿਆ ਹੋਇਆ ਨਾਮ ਪਰ 1 ਬੀਂ ਬਾਹਰੋਂ ਉਹ ਬੀਂ ਜੀਵਦਾ ਹੋਵੇ ਉਹ ਬੀਂ ਮਰਿਆ ਹੋਇਆ ਨਾ ਹੋਵੇ ਸੁੱਕਾ ਹੋਇਆ ਨਾ ਹੋਵੇ ਸ਼ਰਤ ਹੈ ਕਿ ਉਹ ਜੀਵਦੇ ਸਤਿਗੁਰ ਤੋਂ ਮਿਲਿਆ ਹੋਵੇ ਉਹ ਨਾਮ ਅੰਦਰ ਲੈ ਲਓ ਉਹ ਨਾਂ ਤੁਹਾਡੇ ਵਾਸਤੇ ਸਾਰਥਕ ਹੋ ਜਾਏਗਾ ਤਾਂ ਤੀਜੇ ਪਾਤਸ਼ਾਹ ਕਹਿੰਦੇ ਹਨ ਕਿ ਦੁਨੀਆਂ ਦੇ ਸਾਰੇ ਨਾਮ ਚੰਗੇ ਹਨ ਹਰ ਸੰਪਰਦਾਵਾਂ ਆਪਣੇ ਆਪਣੇ ਅਕੀਦੇ ਅਨੁਸਾਰ ਆਪਣੇ ਦਿੱਤੇ ਹੋਏ ਸਤਿਗੁਰ ਦੇ ਅਨੁਸਾਰ ਨਾਮ ਜਪ ਰਹੀ ਹੈ। ਸਾਰੇ ਨਾਂ ਚੰਗੇ ਹਨ, ਪਰ ਅਸੀਂ ਇੱਕੋ ਹੀ ਗੱਲ ਕਿ ਜੋ ਸਾਡੇ ਸਤਿਗੁਰ ਨੇ ਦਿੱਤਾ ਉਹ ਸਾਡੇ ਯੋਗ ਹੈ। ਤਾਂ ਤੀਜੇ ਪਾਤਸ਼ਾਹ ਕਹਿੰਦੇ ਹਨ ਕਿ ਇਹ ਨਾਮ ਜੋ ਤੁਹਾਨੂੰ ਸਤਿਗੁਰ ਨੇ ਦਿੱਤਾ, ਵਾਹਿਗੁਰੂ ਮੈਨੂੰ ਮਾਫ਼ ਕਰਨਾ, ਸਾਡਾ ਨਾਮ ਸਤਿਗੁਰਾਂ ਨੇ ਦਿੱਤਾ। ਇੱਕ ਵਾਰ ਸਾਰੇ ਗੱਜ ਕੇ ਆਖੋ ਧੰਨ ਸਤਿਗੁਰ ਰਾਮ ਸਿੰਘ। ਸਤਿਗੁਰ ਰਾਮ ਸਿੰਘ ਨੇ ਤਿੰਨ ਤਰ੍ਹਾਂ ਦੇ ਨਾਮ ਹਨ, ਵਾਚਨਿਕ, ਮਾਨਸਿਕ ਔਰ ਉਪਾਂਸੂ। ਵਾਚਨਿਕ ਨਾਮ ਹੈ ਜੋ ਆਮ ਸੁਣਦੇ ਹੋ ਕਈ ਵਾਰੀ, ਹੁਣ ਅੱਜ ਕੱਲ੍ਹ ਜਿਸ ਤਰ੍ਹਾਂ ਚੱਲਦਾ ਪਿਆ ਨੌ ਦਿਨ ਦਾ ਨਾਮਾਇਣ ਪਰਾਇਣ ਪਾਠ ਹੁੰਦਾ ਦੁਸਹਿਰੇ ਤੱਕ, ਲਾਊਡ ਸਪੀਕਰ ਲਗਾ ਕਰਕੇ ਜਦੋਂ ਮਾਨਸ ਵਿਸ਼ੇਸ਼ਜ ਕੋਈ ਰਮਾਇਣ ਦੀ ਕਥਾ ਕਰਦੇ ਹਨ, ਕਥਾ ਤੋਂ ਬਾਅਦ ਜ਼ੋਰ ਜ਼ੋਰ ਦੀ ਸੀਤਾਰਾਮ ਸੀਤਾਰਾਮ ਦਾ ਪਾਠ ਹੁੰਦਾ। ਇਹ ਵਾਚਨਿਕ ਹੈ। ਮਾਨਸਿਕ ਹੈ ਜੋ ਅੰਦਰ ਅੰਦਰ ਹੀ ਕੀਤਾ ਜਾਏ, ਮੂੰਹ ਵੀ ਨਾ ਹਿੱਲੇ। ਪਰ ਸਤਿਗੁਰਾਂ ਨੇ ਦਿੱਤਾ ਸਾਨੂੰ ਉਪਾਂਸ਼ੂ ਨਾਮ, ਰਸਨਾ ਹਿੱਲੇ ਸਿਰਫ ਇੰਨਾ ਕੁ, ਇੱਕ ਫੁਸਫੁਸਾਹਟ ਜਿਹੀ ਸਾਡੇ ਕੰਨਾਂ ਤੱਕ, ਜਿਹਨੂੰ ਆਪ ਸੁਣੀਏ, ਆਪ ਬੋਲੀਏ ਔਰ ਆਪ ਸੁਣ ਸਕੀਏ। ਨਾਲ ਦਾ ਬੈਠਾ ਹੋਇਆ ਨਾ ਸੁਣ ਸਕੇ, ਬਹੁਤ ਗਹਿਰਾ ਰਾਜ ਹੈ। ਕਦੀ ਇਸ ਵਿਸ਼ੇ ਨੂੰ ਖੋਲਾਂਗੇ, ਬਹੁਤ ਮਨੋਵਿਗਿਆਨਿਕ ਹੈ ਇਹ। ਸਤਿਗੁਰਾਂ ਦੇ ਅੰਦਰ ਜੋ ਚੀਜ਼ ਆਈ ਬਹੁਤ ਗਹਿਰੀ ਹੈ ਆਤਮਾ ਨੂੰ ਛੂਹਣ ਵਾਸਤੇ, ਤੇ ਉਪਾਂਸ਼ੂ ਨਾਮ ਸਾਨੂੰ ਦਿੱਤਾ। ਪਰ ਮੈਂ ਬੋਲ ਕਰਕੇ ਦੱਸਣਾ ਪਿਆ ਕਿ ਤੀਜੇ ਪਾਤਸ਼ਾਹ ਕਹਿੰਦੇ ਹਨ ਕਿ ਵਾਹ ਵਾਹ ਤਿਸ ਨੂੰ ਆਖੀਏ ਜੋ ਸਭ ਮੈਂ ਰਹਿਆ ਸਮਾਏ। ਵਾਹ ਜਦੋਂ ਆਖਨੇ ਆ ਤੇ ਉਸ ਪਰਮੇਸ਼ਵਰ ਨੂੰ ਵਾਹ ਹੈ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੈ। ਵਾਹ ਵਾਹ ਤਿਸ ਨੂੰ ਆਖੀਏ ਜੋ ਦਿੰਦਾ ਰਿਜਕ ਸੰਭਾਏ, ਸਾਰਿਆਂ ਨੂੰ ਰਿਜਕ ਦਿੰਦਾ ਪਿਆ। ਜਲ ਮਹਿ ਜੰਤ ਉਪਾਇਓ ਤਿਨਾ ਪੀ ਰੋਜੀ ਦੇ। ਪਾਣੀ ਦੇ ਵਿੱਚ, ਪਹਾੜਾਂ ਦੇ ਵਿੱਚ, ਗੁਫਾਵਾਂ ਦੇ ਪੱਥਰਾਂ ਦੇ ਵਿੱਚ ਛੋਟੇ ਛੋਟੇ ਜੀ, ਉਹਨਾਂ ਨੂੰ ਵੀ ਰਿਜਕ ਦਿੰਦਾ ਪਿਆ। ਉਸ ਨੂੰ ਵਾਹ ਆਖੀਏ ਤੇ ਵਾਹ ਨਾਨਕ ਵਾਹ ਵਾਹ ਕਰ ਸਲਾਹੀਏ ਜਿਸ ਸਤਿਗੁਰ ਦੀਆ ਬਤਾਏ। ਸਤਿਗੁਰ ਨੇ ਜਿਹੜਾ ਨਾਮ ਦਿੱਤਾ ਜੋ ਸਾਨੂੰ ਦੱਸ ਦਿੱਤਾ, ਉਸ ਨਾਮ ਨੂੰ ਲੈ ਕੇ ਉਸ ਦੀ ਸਲਾਹਨਾ ਕਰਨੀ ਹੈ। ਉਸ ਅਧਿਕ ਪਰਮੇਸ਼ਵਰ ਦੀ ਉਹਨੂੰ ਵੇਖਿਆ ਨਹੀਂ, ਉੱਥੋਂ ਤੱਕ ਪਹੁੰਚ ਨਹੀਂ ਸਕਦੇ, ਪਰ ਸੁਰਤ ਨਾਲ ਉੱਥੋਂ ਜਾਣਾ। ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਕਿ ਉਹਦੇ ਵਾਸਤੇ ਤਿੰਨ ਚੀਜ਼ਾਂ ਲਾਜ਼ਮੀ ਹਨ, ਇਕਾਗਰਤਾ, ਸਾਧਨਾ ਔਰ ਧਿਆਨ। ਇਹ ਤਿੰਨ ਅਵਸਥਾਵਾਂ ਜਦੋਂ ਪ੍ਰਯੋਗ ਦੇ ਉੱਤੇ ਬੈਠਾਂਗੇ, ਇਹ ਤਿੰਨ ਚੀਜ਼ਾਂ ਨੂੰ ਜਦੋਂ ਸੂਰਤ ਨੂੰ ਅੰਦਰ ਜਾਣ ਵਾਸਤੇ ਕੋਸ਼ਿਸ਼ ਕਰਾਂਗੇ, ਧੱਕੇ ਦੇਣ ਦੀ ਕੋਸ਼ਿਸ਼ ਕਰਾਂਗੇ, ਤਾਂ ਇਹ ਤਿੰਨ ਚੀਜ਼ਾਂ ਤੋਂ ਪਹਿਲਾਂ ਲੰਘਣਾ ਪਏਗਾ। ਉਸ ਤੋਂ ਬਾਅਦ ਸਿਮਰਨ ਘਟੇਗਾ। ਮੈਂ ਅਰਜ਼ ਕੀਤੀ ਸੀ ਕਿ ਸਿਮਰਨ ਇੱਕ ਘਟਨਾ ਹੈ, ਜਿਵੇਂ ਪਾਣੀ ਦਾ ਉਬਲਣਾ ਇੱਕ ਘਟਨਾ ਹੈ, ਆਕਾਸ਼ ਤੋਂ ਬਾਰਿਸ਼ ਦਾ ਹੋਣਾ ਇੱਕ ਘਟਨਾ ਹੈ, ਪਰ ਇਹਦੇ ਵਾਸਤੇ ਕੁਛ ਤੱਤਵ ਲਾਜ਼ਮੀ ਹੁੰਦੇ ਹਨ। ਸਿਮਰਨ ਵਾਸਤੇ ਵੀ ਤਿੰਨ ਤੱਤ ਲਾਜ਼ਮੀ ਹਨ। ਇਕਾਗਰਤਾ ਹੋਣੀ ਚਾਹੀਦੀ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਪੰਜਵੇਂ ਪਾਤਸ਼ਾਹ ਕਹਿੰਦੇ ਹਨ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਹੇ ਸੰਤ, ਹੇ ਮਿੱਤਰ, ਪ੍ਰਭ ਕੀ ਉਸਤਤ ਕਰੋ, ਪਰਮੇਸ਼ਵਰ ਦੀ ਉਸਤਤ ਕਰੋ, ਪਰ ਬਹੁਤ ਇਕਾਗਰ ਹੋ ਕੇ, ਸਾਵਧਾਨ, ਇਕਾਗਰ ਚੀਤ, ਬਹੁਤ ਸਾਵਧਾਨ। ਤੇਰਾ ਧਿਆਨ ਕਿਸੇ ਹੋਰ ਸੰਸਾਰ ਦੇ ਕਾਰੋਬਾਰ ਪਾਸੇ ਨਾ ਰਵੇ। ਇਕਾਗਰ ਇੱਕ ਅੱਗੇ, ਇਕਾਗਰ ਦਾ ਅਰਥ ਹੈ ਜਦੋਂ ਵੀ ਕੋਈ ਜਥੇਦਾਰ, ਕੋਈ ਕਥਾਵਾਚਕ ਪਹਿਲਾਂ ਅਰਜ਼ ਕਰਦੇ ਹਨ ਕਿ ਮਨ ਬਿਰਤੀ ਇਕਾਗਰ ਕਰੋ, ਸਤਿਗੁਰਾਂ ਦਾ ਨਾਂ ਲਓ, ਉਹਦਾ ਅਰਥ ਹੈ ਕਿ ਬਸ ਹੁਣ ਬਿਰਤੀ ਨੂੰ ਇੱਕ ਅੱਗੇ, ਇੱਕ ਅਗਰ, ਇੱਕ ਸਤਿਗੁਰ ਦੇ ਅੱਗੇ ਆਪਣੀ ਸੂਰਤ ਨੂੰ ਲੈ ਜਾਓ ਔਰ ਸਤਿਗੁਰ ਜੋ ਉਪਦੇਸ਼ ਦਿੰਦੇ ਪਏ ਉਸ ਚੀਜ਼ ਨੂੰ ਆਪਣੇ ਅੰਦਰ ਧਾਰਨ ਦੀ ਕੋਸ਼ਿਸ਼ ਕਰੋ। ਤੇ ਇਹ ਸਤਿਗੁਰ ਦਾ ਉਪਦੇਸ਼, ਉਹ ਇਕਾਗਰਤਾ ਹੈ, ਉਹ ਇਕਾਗਰਤਾ ਬਹੁਤ ਜ਼ਰੂਰੀ ਹੈ। ਦੂਸਰੀ ਹੈ ਇੰਦਰੀਆਂ ਨੂੰ ਸਾਧਨਾ। ਘਰ ਦੇ ਵਿੱਚ ਜਦੋਂ ਨਿਤਨੇਮ ਕਰਨ ਬਹਿੰਦੇ ਹਾਂ, ਘਰ ਦੇ ਵਿੱਚ ਪੰਜ ਬੱਚੇ ਹਨ, ਬਹੁਤ ਖਰੂਜ ਪਾਉਂਦੇ ਹਨ, ਸ਼ੋਰ ਕਰਦੇ ਹਨ। ਜਦੋਂ ਉਹ ਬੱਚਿਆਂ ਨੂੰ ਸੁਣਾ ਦਈਏ ਤੇ ਬਿਰਤੀ ਇਕਾਗਰ ਹੋਣ ਦਾ ਮੌਕਾ ਮਿਲ ਜਾਂਦਾ। ਹਰ ਸਿਮਰਨ ਕਰਨ ਵਾਲਾ ਰਸੀਆ ਚਾਹੁੰਦਾ ਕਿ ਕਿਸੇ ਤਰ੍ਹਾਂ ਇਹਨਾਂ ਬੱਚਿਆਂ ਨੂੰ ਬਾਹਰ ਲੈ ਜਾਓ, ਇਹਨਾਂ ਬੱਚਿਆਂ ਨੂੰ ਸੁਣਾ ਦਿਓ। ਉਹ ਬੱਚੇ ਸਾਡੇ ਅੰਦਰ ਹੀ ਹਨ, ਪੰਜ ਬੱਚੇ, ਪੰਜ ਵਿਕਾਰ ਦੇ ਰੂਪ ਦੇ ਵਿੱਚ, ਉਹਨਾਂ ਨੂੰ ਸੁਣਾਉਣਾ ਬਹੁਤ ਜ਼ਰੂਰੀ ਹੈ। ਤਾਂ ਚੰਦਰ ਗੁਪਤ ਜਦੋਂ ਆਪਣੇ ਗੁਰੂ ਕੋਲ ਗਿਆ, ਚਾਣਕ ਕੇ ਰਾਵਲ ਪਿੰਡੀ ਦਸਨ, ਵਿਸ਼ਨੂੰ ਗੁਪਤ ਇਹਨਾਂ ਦਾ ਨਾਂ ਸੀ, ਚੰਦਰ ਗੁਪਤ ਪਟਨੇ ਦਾ ਰਾਜਾ ਸੀ, ਕਿੱਥੇ ਰਾਵਲ ਪਿੰਡੀ ਕਿੱਥੇ ਪਟਨਾ। ਚੰਦਰ ਗੁਪਤ ਜਦੋਂ ਨੰਦ ਵੰਸ਼ ਦੇ ਵਿੱਚ, ਮਹਾਰਾਜਾ ਨੰਦ ਤੋਂ ਬਾਅਦ ਅੰਤਿਮ ਬਾਦਸ਼ਾਹ ਆਮਬਿਕ ਹੋਇਆ, ਨੰਦ ਦਾ ਪੁੱਤਰ, ਉਹਦੇ ਤੇ ਹਮਲਾ ਕਰਨ ਵਾਸਤੇ ਜਦੋਂ ਚੰਦਰ ਗੁਪਤ ਚੱਲਿਆ ਔਰ ਆਪਣੇ ਸਤਿਗੁਰ ਦੇ ਕੋਲ ਆਇਆ, ਸੱਚੇ ਪਾਤਸ਼ਾਹ ਆਸ਼ੀਰਵਾਦ ਦਿਓ, ਸਾਰੀ ਫੌਜ ਤਿਆਰ ਹੈ, ਹਾਥੀ ਦੀ ਫੌਜ, ਘੋੜੇ ਦੀ ਫੌਜ, ਰਥਾਂ ਦੀ ਫੌਜ ਔਰ ਪੈਦਲ ਚਤੁਰੰਗੀ ਸੈਨਾ ਤਿਆਰ ਹੈ, ਮੈਨੂੰ ਹੁਣ ਆਸ਼ੀਰਵਾਦ ਦਿਓ, ਮੈਂ ਵਿਜੇਈ ਹੋਵਾਂ। ਤੇ ਚਾਣਕਿਆ ਨੇ ਅੱਗੋਂ ਕਿਹਾ, ਗੁਰੂ ਨੇ ਅੱਗੋਂ ਕਿਹਾ ਕਿ ਐ ਚੰਦਰ ਗੁਪਤ, ਇੰਦਰੀਏ ਵਸ਼ਵਰਤੀ ਚਤੁਰੰਗ ਵਾਣ ਅਪੀ ਵਿਨਸ਼ਯਤੀ। ਜੇ ਤੂੰ ਇੰਦਰੀਆਂ ਦੇ ਵਸ਼ ਹੋ ਗਿਆ ਤੇ ਚਤੁਰੰਗੀ ਫੌਜ ਦੇ ਹੁੰਦਿਆਂ ਹੋਇਆਂ ਵੀ ਤੂੰ ਨਸ਼ਟ ਹੋ ਜਾਏਗਾ। ਜੇ ਤੂੰ ਇੰਦਰੀਆਂ ਨੂੰ ਵਸ ਕਰਕੇ ਗਿਆ ਤੇ ਤੂੰ ਕਦੀ ਨਸ਼ਟ ਨਹੀਂ ਹੋਏਗਾ। ਇਸ ਚੀਜ਼ ਨੂੰ ਧਿਆਨ ਕਰ ਲਈ, ਤੇਰੀਆਂ ਇੰਦਰੀਆਂ, ਤੇਰੀਆਂ ਵਾਸਨਾਵਾਂ, ਤੇਰਾ ਮੋਹ ਤੇਰੇ ਤੇ ਹਾਵੀ ਨਾ ਹੋ ਸਕੇ। ਔਰ ਇਹ ਮੋਹ ਦੀਆਂ ਤੰਦਾਂ ਬਹੁਤ ਔਖੀਆਂ ਹਨ, ਪਰ ਸਤਿਗੁਰਾਂ ਨੇ ਇਸ ਮੋਹ ਤੋਂ ਦੂਰ ਕੀਤਾ। ਬੰਦੇ ਬਹਾਦਰ ਨੇ ਆਪ ਆਖਿਆ, ਜਦੋਂ 1715 ਦੇ ਵਿੱਚ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਗ੍ਰਿਫਤਾਰ ਹੋਇਆ, ਉਦੋਂ ਦਿੱਲੀ ਜਦੋਂ ਲੈ ਕਰਕੇ ਗਏ, ਉੱਥੇ ਸ਼ਹੀਦ ਕਰਨਾ ਸੀ, ਉਦੋਂ ਉਸਨੇ ਆਖਿਆ ਬੰਦੇ ਬਹਾਦਰ ਨੇ, ਉਹ ਮੇਰੇ ਤੋਂ ਅਵੱਗਿਆ ਹੋ ਗਈ, ਮੈਂ ਆਪਣੇ ਸਤਿਗੁਰ ਦਾ ਬਚਨ ਭੁੱਲ ਗਿਆ, ਮੈਂ ਵਿਆਹ ਕਰਾ ਲਿਆ ਔਰ ਪੁੱਤਰ ਜੈ ਸਿੰਘ 3 ਸਾਲ ਦਾ ਬੱਚਾ, ਉਹਦੇ ਮੋਹ ਦੀਆਂ ਤੰਦਾਂ ਨੇ ਮੈਨੂੰ ਬੰਨ ਲਿਆ। ਮੈਨੂੰ ਆਖਦੇ ਸਨ ਪਏ ਕਿ ਤੂੰ ਨਿਕਲ ਜਾ ਇਸ ਗੜੀ ਦੇ ਵਿੱਚੋਂ ਦੀ, ਅਸੀਂ ਬਾਹਰ ਟੁਰ ਜਾਂਗੇ, ਫਿਰ ਕਦੀ ਮੁਕਾਬਲਾ ਕਰ ਲਾਂਗੇ। ਮੈਂ ਮੋਹ ਵਿੱਚ ਜਾ ਨਹੀਂ ਸਕਿਆ, ਪਰ ਗੱਜ ਕੇ ਫਿਰ ਇੱਕ ਵਾਰੀ ਆਖੋ, ਧੰਨ ਸਤਿਗੁਰੂ ਰਾਮ ਸਿੰਘ ਜੀ। ਜਦੋਂ ਮਲੇਰਕੋਟਲੇ, ਮੈਂ ਅੱਧੇ ਮਿੰਟ ਦੇ ਵਿੱਚ ਸਮਾਪਤ ਕਰਨਾ, ਮਲੇਰਕੋਟਲੇ ਜਦੋਂ ਸ਼ਾਰ ਸ਼ਹੀਦ ਹੋ ਰਹੇ ਸਨ, ਉਦੋਂ ਦੀਵੇ ਪਿੰਡ ਦਾ ਇੱਕ ਸ਼ੇਰ ਸਿੰਘ 22 ਸਾਲ ਦੀ ਉਮਰ, ਉਹ ਵੀ ਸ਼ਹੀਦੀ ਜਥੇ ਦੇ ਵਿੱਚ ਸੀ। ਪਹਿਲਾਂ 7 ਸ਼ਹੀਦ ਹੋ ਚੁੱਕੇ ਸਨ, 7 ਵਾਰ ਤੋਪਾਂ ਗੱਜੀਆਂ ਸਨ। ਦੂਜੇ ਦਹਾਨਾ ਜਦੋਂ ਤਿਆਰ ਹੋਇਆ, 7 ਸ਼ਰੀਰਾਂ ਨੇ ਖੜੇ ਹੋਣਾ ਸੀ, ਉਹਦੇ ਵਿੱਚ ਇਹ ਸ਼ੇਰ ਸਿੰਘ ਵੀ ਖਲੋਤਾ। ਉਦੋਂ ਪਿੰਡ ਵਿੱਚੋਂ ਉਸਦੀ ਘਰਵਾਲੀ ਧੰਨ ਕੌਰ ਔਰ ਪਿਤਾ ਲਹਿਣਾ ਸਿੰਘ, ਉਹਦਾ ਵੀ 3 ਸਾਲ ਦਾ ਬੱਚਾ ਛੋਟਾ ਜਿਹਾ, ਉਸਦੀ ਜਨਾਨੀ ਬੱਚੇ ਨੂੰ ਲੈ ਕੇ ਆਈ ਕਿ ਬੱਚੇ ਨੂੰ ਪਿਆਰ ਬਹੁਤ ਕਰਦਾ, ਇਹਦੇ ਨਾਲ ਮੋਹ ਬਹੁਤ ਹੈ, ਅਸੀਂ ਵਾਪਸ ਲੈ ਆਵਾਂਗੇ। ਕਿਉਂਕਿ ਕੌਮਨ ਨੇ ਆਖਿਆ ਸੀ ਕਿ ਜਿਹੜਾ ਵੀ ਇੱਕ ਵਾਰ ਮਾਫ਼ੀ ਮੰਗ ਲੈ ਉਹਨੂੰ ਛੱਡ ਦਿਓ, ਪਰ ਇਹ ਕੂਕਿਆਂ ਦਾ ਇਤਿਹਾਸ ਹੈ ਕਿ 66 ਸ਼ਹੀਦ ਹੋਏ, ਇੱਕ ਨੇ ਵੀ ਮਾਫ਼ੀ ਨਹੀਂ ਮੰਗੀ। ਤੇ ਇਹ ਸ਼ੇਰ ਸਿੰਘ ਦੇ ਕੋਲ ਜਦੋਂ ਬੱਚਾ ਲੈ ਕਰਕੇ ਆਈ, ਸ਼ੇਰ ਸਿੰਘ ਨੇ ਗੋਦ ਵਿੱਚ ਬੱਚਾ ਲਿਆ, ਚੁੰਮਿਆ, ਪਿਆਰ ਕੀਤਾ ਔਰ ਪਿਆਰ ਕਰਕੇ ਉਸੇ ਵੇਲੇ ਬੱਚਾ ਜਨਾਨੀ ਨੂੰ ਫੜਾ ਕੇ ਮੂੰਹ ਮੋੜ ਲਿਆ ਔਰ ਆਖਿਆ, ਚਲਾਓ ਤੋਪ। ਮੋਹ ਦੇ ਤੰਦਾਂ ਵਿੱਚ ਨਹੀਂ ਪਏ, ਸਤਿਗੁਰ ਨੇ ਐਸਾ ਅੰਮ੍ਰਿਤ ਵਿੱਚ ਪ੍ਰਵੇਸ਼ ਕਰਾ ਦਿੱਤਾ ਸੀ। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪ ਸਾਰਿਆਂ ਤੋਂ ਖਿਮਾ ਯਾਚਨਾ ਕਰਦਾ। ਸਾਰੇ ਗੱਜ ਕੇ ਆਖੋ, ਧੰਨ ਸਤਿਗੁਰੂ ਜਗਜੀਤ ਸਿੰਘ ਜੀ, ਸਤਿ ਸ੍ਰੀ ਅਕਾਲ।